ਰਸਾਨੀ ਦਰਸ਼ਨ ਦੀਦਾਰ ਬਖਸ਼ੇ ਹਨ ਉੱਥੇ ਸਮੁੱਚੀ ਹੀ ਮਾਨਵਤਾ ਦੇ ਕਲਿਆਣ ਵਾਸਤੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਮਰਿਆਦਾ ਦੇ ਮੁਤਾਬਕ ਆਏ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਸ੍ਰੀ ਮੁੱਖ ਵਾਕ ਜੀ ਦੀ ਕਥਾ ਵਿਚਾਰ ਆਪਾਂ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪ੍ਰੇਮ ਸਤਿਕਾਰ ਦੇ ਨਾਲ ਰੋਜ਼ਾਨਾ ਹੀ ਸ਼੍ਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਗੁਰਬਾਣੀ ਦੀ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਸਤਿਗੁਰਾਂ ਦੇ ਸਾਡੇ ਪਰਮ ਪੂਜਨੀਕ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਾ ਦਿਹਾੜਾ ਸੰਗਤਾਂ ਬੜੀ ਸ਼ਰਧਾ ਭਾਵਨਾ ਵੈਰਾਗ ਦੇ ਸੰਯੁਕਤ ਹੋ ਕਰਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਮਨਾ ਰਹੀਆਂ ਨੇ। ਜਿਸ ਦਿਨ ਤੋਂ ਪੋਹ ਦਾ ਮਹੀਨਾ ਆਰੰਭ ਹੁੰਦਾ ਉਸੇ ਦਿਨ ਤੋਂ ਮਨ ਸਾਡੇ ਵੈਰਾਗੀ ਹੋ ਜਾਂਦੇ, ਸਾਡੇ ਧਿਆਨ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਚਲੇ ਜਾਂਦੇ ਨੇ। ਢਿੱਡਾਂ ਤੋਂ ਭੁੱਖੇ ਗੁਰੂ ਦੇ ਸਿੰਘਾਂ ਨੇ 6 ਮਹੀਨੇ ਘੇਰਾਬੰਦੀ ਦੇ ਵਿੱਚ ਜਿਵੇਂ ਦਿਨ ਗੁਜ਼ਾਰੇ, ਫਿਰ ਉੱਥੋਂ ਪਰਿਵਾਰ ਦੇ ਸੰਯੋਗਤ ਆਨੰਦਪੁਰ ਸਾਹਿਬ ਨੂੰ ਛੱਡ ਕੇ ਕਲਗੀਆਂ ਵਾਲੇ ਸਤਿਗੁਰੂ ਰਾਤ ਦੇ ਵਕਤ ਤੁਰੇ ਨੇ। ਪਰਿਵਾਰ ਦੇ ਵਿਛੋੜੇ ਪਏ ਨੇ ਆ ਕਰਕੇ ਸਰਸਾ ਦੇ ਕਿਨਾਰੇ। ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਹੁੰਦੀਆਂ, ਇੱਧਰ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਤਿਗੁਰੂ ਪਾਤਸ਼ਾਹ ਦੇ ਲਾਲ ਇਹ ਕੰਮੇ ਮਾਸਕੀ ਦੀ ਝੁੱਗੀ ਵਿੱਚ ਰਾਤ ਗੁਜ਼ਾਰਦੇ, ਅੱਗੇ ਗੰਗੇ ਬ੍ਰਾਹਮਣ ਦਾ ਆ ਕੇ ਮੇਲ ਹੁੰਦਾ। ਉਸਨੇ CID ਕਰਕੇ ਮਰਿੰਡੇ ਦੇ ਕੋਤਵਾਲ ਦੇ ਪਾਸ ਜਾਨੀ ਖਾਂ ਮਾਨੀ ਖਾਂ ਥਾਣੇਦਾਰਾਂ ਨੂੰ ਗ੍ਰਿਫਤਾਰੀ ਕਰਵਾ ਦਿੱਤੀ। ਉੱਥੋਂ ਫਿਰ ਗੱਡੀਆਂ ਦੇ ਉੱਪਰ ਬਿਠਾ ਕਰਕੇ ਸਤਿਗੁਰਾਂ ਦੇ ਲਾਲਾਂ ਨੂੰ ਸਰਹੰਦ ਦੇ ਵੱਲ ਨੂੰ ਲਿਜਾਇਆ ਗਿਆ। ਪਰਸੋਂ ਦਾ 11 ਪੋਹ ਦਾ ਦਿਹਾੜਾ ਪੇਸ਼ੀਆਂ ਹੋਈਆਂ ਸਾਹਿਬਜ਼ਾਦਿਆਂ ਦੀਆਂ, ਕੱਲ੍ਹ 12 ਪੋਹ ਦਾ ਦਿਹਾੜਾ ਸੀ ਪੇਸ਼ੀਆਂ ਹੋਈਆਂ ਸਤਿਗੁਰੂ ਦੇ ਲਾਲਾਂ ਦੀਆਂ। ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਜੀ ਦੀ ਗੋਦ ਵਿੱਚ ਬੈਠੇ ਨੇ। ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਮਾਤਾ ਜੀ ਦੇ ਸੱਜੇ ਪਾਸੇ ਗੋਦ ਵਿੱਚ ਗੋਡਿਆਂ ਵਿੱਚ ਬੈਠੇ ਨੇ। ਖੱਬੇ ਗੋਡੇ ਦੇ ਉੱਪਰ ਬਾਬਾ ਫਤਿਹ ਸਿੰਘ ਸਾਹਿਬ ਜੀ ਦਾਦੀ ਮਾਂ ਦੀ ਗੋਦ ਦਾ ਨਿੱਘ ਲੈ ਰਹੇ ਠੰਡੇ ਬੁਰਜ ਵਿੱਚ। ਜਦੋਂ ਪੇਸ਼ੀਆਂ ਹੁੰਦੀਆਂ ਸਤਿਗੁਰਾਂ ਦੇ ਲਾਲਾਂ ਦੀਆਂ, ਬੜੇ ਪਿਆਰ ਦੇ ਨਾਲ ਪਹਿਲਾਂ ਜਰਵਾਣੀ ਸਮਝਾਉਂਦੇ ਨੇ, ਦੇਖੋ ਬੱਚੇ ਤੁਹਾਡੀਆਂ ਕੋਮਲ ਜਿੰਦਾਂ ਨੇ, ਬੜੇ ਪਿਆਰੇ ਲੱਗਦੇ ਸੁੰਦਰ ਸਰੂਪ ਨੇ, ਦੁੱਧ ਮੱਖਣਾਂ ਨਾਲ ਮਾਵਾਂ ਨੇ ਪਾਲੇ ਨੇ, ਅਸੀਂ ਸੋਚਦੇ ਹਾਂ ਤੁਹਾਨੂੰ ਬਹੁਤ ਵੱਡੀਆਂ ਜੰਗੀਰਾਂ ਦੇ ਦਈਏ, ਦੁਨੀਆਂ ਦਾ ਰਾਜ ਭਾਗ ਤੁਹਾਡੇ ਹੱਥ ਆ ਜਾਵੇ, ਸੁੱਖ ਆਨੰਦ ਜ਼ਿੰਦਗੀ ਦੇ ਮਾਣੋ, ਛੱਡੋ ਆਪਣਾ ਧਰਮ ਤੇ ਸਾਡੇ ਧਰਮ ਨੂੰ ਕਬੂਲ ਕਰ ਲਵੋ। ਜਦੋਂ ਇੰਨੇ ਬੋਲ ਕਚਹਿਰੀ ਦੇ ਵਿੱਚ ਝੂਠਾ ਆਨੰਦ ਵਰਗਿਆਂ ਨੇ ਕਹੇ ਨੇ ਸੂਬੇ ਦੇ ਸਨਮੁੱਖ, ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ 7 ਸਾਲ ਦੀ ਅਵਸਥਾ ਹੈ, ਬਾਬਾ ਫਤਿਹ ਸਿੰਘ ਸਾਹਿਬ ਜੀ ਦੀ। 9 ਸਾਲ ਦੀ ਅਵਸਥਾ ਦੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਦੋਵੇਂ ਕਹਿ ਰਹੇ ਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹਾਂ, ਤੁਹਾਨੂੰ ਆਪਣਾ ਧਰਮ ਪਿਆਰਾ ਤੇ ਸਾਨੂੰ ਆਪਣਾ ਧਰਮ ਪਿਆਰਾ, ਧਰਮ ਨਹੀਂ ਕਦੇ ਛੱਡਾਂਗੇ। ਸਾਡੇ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਵੀ ਸਾਨੂੰ ਇਹ ਸਿੱਖਿਆ ਦਿੱਤੀ ਹੈ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੂਰੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣਾ ਹੱਥ। ਜਿਹਨੇ ਦੀਨ ਆਪਣਾ ਧਰਮ ਹੀ ਗਵਾ ਲਿਆ, ਧਰਮ ਛੱਡ ਦਿੱਤਾ, ਉਹਦੇ ਪੱਲੇ ਕੀ ਰਿਹਾ? ਕੱਖ ਵੀ ਨਹੀਂ। ਉਸ ਬੇਸਮਝ ਅਗਿਆਨੀ ਮੂਰਖ ਜੀਵ ਨੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ, ਇਸ ਲਈ ਕਦੇ ਧਰਮ ਦਾ ਤਿਆਗ ਨਹੀਂ ਕਰਾਂਗੇ। ਜਦੋਂ ਸਾਹਿਬਜ਼ਾਦਿਆਂ ਨੇ ਇਹ ਪਾਵਨ ਰਸਨਾ ਤੇ ਵਚਨ ਕਹੇ, ਫਿਰ ਇਹਨਾਂ ਵੇਖਿਆ ਵੀ ਇਹ ਲੋਭ ਲਾਲਚ ਦੇ ਵਸ ਵਿੱਚ ਆਉਣ ਵਾਲੇ ਲਾਲ ਨਹੀਂ ਜਾਪਦੇ। ਫਿਰ ਕੁਝ ਇਹਨਾਂ ਨੇ ਐਸੇ ਬੋਲ ਕਹੇ ਨੇ ਸਤਿਗੁਰਾਂ ਦੇ ਲਾਲਾਂ ਨੂੰ, ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਚਮਕੌਰ ਦੀ ਜੰਗ ਵਿੱਚ ਸ਼ਹੀਦ ਕਰ ਦਿੱਤੇ ਨੇ, ਉਹਨਾਂ ਦਾ ਸੀਸ ਕੱਟ ਕੇ ਔਰੰਗਜ਼ੇਬ ਦੇ ਪਾਸ ਦਿੱਲੀ ਅਸੀਂ ਭੇਜ ਦਿੱਤਾ। ਤੁਹਾਡੇ ਵੱਡੇ ਵੀਰ ਅਜੀਤ ਸਿੰਘ ਜੀ, ਜਵਾਹਰ ਸਿੰਘ ਜੀ ਤੇ ਸਤਿਗੁਰਾਂ ਦੇ ਸਾਰੇ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ। ਬੱਚੇ, ਤੁਹਾਡੀ ਕੋਈ ਰਖਵਾਲੀ ਕਰਨ ਵਾਲਾ ਨਹੀਂ, ਤੁਹਾਡੀ ਕੌਣ ਅਗਵਾਈ ਕਰੇਗਾ, ਕੋਈ ਬਾਂਹ ਪਕੜਨ ਵਾਲਾ ਨਹੀਂ ਹੈ, ਤੇ ਤੁਸੀਂ ਛੱਡੋ ਆਪਣਾ ਧਰਮ ਤੇ ਇਸਲਾਮ ਧਰਮ ਕਬੂਲ ਕਰ ਲਓ। ਮੂੰਹ ਮੰਗੇ ਪਦਾਰਥ, ਮੂੰਹ ਮੰਗਿਆ ਧਨ, ਤੁਹਾਨੂੰ ਦੁਨੀਆਂ ਦੇ ਤਮਾਮ ਸੁੱਖ ਪ੍ਰਾਪਤ ਹੋਣਗੇ। ਸਤਿਗੁਰੂ ਦੇ ਲਾਲ ਕੀ ਜਵਾਬ ਦਿੰਦੇ ਨੇ? ਕਹਿਣ ਲੱਗੇ ਸੂਬੇ ਨੂੰ, ਵਜੀਦ ਖਾਂ, ਤੇਰੇ ਮਨ ਦੇ ਵਿੱਚ ਬਹੁਤ ਵੱਡਾ ਭੁਲੇਖਾ ਹੈ। ਤੂੰ ਕਹਿੰਦਾ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀਸ ਕੱਟ ਕੇ ਦਿੱਲੀ ਭੇਜ ਦਿੱਤਾ, ਕਿਹਦੇ ਦੋ ਸਿਰ ਲੱਗੇ ਨੇ ਜਿਹੜਾ ਸਾਡੇ ਪਿਤਾ ਦਾ ਸੀਸ ਕੱਟ ਲਵੇ? ਸੂਰਜ ਦੇ ਵੱਲ ਮੂੰਹ ਕਰਕੇ ਕੋਈ ਥੁੱਕੇਗਾ, ਥੁੱਕਾਂ ਮੂੰਹ ਤੇ ਆ ਕੇ ਪੈਂਦੀਆਂ ਨੇ। ਚੰਦਰਮਾ ਵੱਲ ਮੂੰਹ ਕਰਕੇ ਕੋਈ ਥੁੱਕੇਗਾ, ਮੂੰਹ ਤੇ ਥੁੱਕਾਂ ਆ ਕੇ ਪੈਂਦੀਆਂ। ਸਾਡੇ ਪਿਤਾ ਤੇ ਹਜ਼ਾਰਾਂ ਲੱਖਾਂ ਐਸੇ ਸੂਰਜਾਂ ਨੂੰ ਪ੍ਰਕਾਸ਼ਨ ਵਾਲੇ ਪਰਮੇਸ਼ਵਰ ਰੂਪ ਹਨ। ਸਤਿਗੁਰੂ ਪਾਤਸ਼ਾਹ ਦੇ ਲਾਲਾਂ ਨੇ ਜਦੋਂ ਐਸਾ ਜਵਾਬ ਦਿੱਤਾ ਹੈ ਤਾਂ ਕੋਲ ਖੜਾ ਹੈ ਝੂਠਾ ਆਨੰਦ। ਉਹ ਕਹਿਣ ਲੱਗਿਆ, ਦੇਖੋ ਗੁਰੂ ਗੋਬਿੰਦ ਸਿੰਘ ਦੇ ਲਾਲ ਹਨ। ਇੱਕ ਗੁਰੂ ਗੋਬਿੰਦ ਸਿੰਘ ਕਾਬੂ ਨਹੀਂ ਆਉਂਦਾ, ਸਰਕਾਰ ਦਾ ਬਾਗੀ ਐਲਾਨਿਆ ਹੋਇਆ, ਇਹ ਦੋ ਹੋਰ ਨੇ, ਇਹਨਾਂ ਨੇ ਵੀ ਬਗਾਵਤ ਖੜੀ ਕਰ ਦੇਣੀ ਹੈ, ਕੋਈ ਸਖ਼ਤ ਤੋਂ ਸਖ਼ਤ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ। ਫਿਰ ਉੱਥੇ ਪ੍ਰੀਖਿਆ ਵੀ ਤਰ੍ਹਾਂ ਤਰ੍ਹਾਂ ਦੇ ਨਾਲ ਕੀਤੀਆਂ, ਤੇ ਫਿਰ ਝੂਠਾ ਆਨੰਦ ਕੋਲ ਆ ਕੇ ਸਾਹਿਬਜ਼ਾਦਿਆਂ ਦੇ ਮੋਢੇ ਤੇ ਹੱਥ ਰੱਖ ਕੇ ਪਿਆਰ ਨਾਲ ਕਹਿਣ ਲੱਗਿਆ, ਬੱਚਿਓ, ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ? ਸਤਿਗੁਰੂ ਦੇ ਲਾਲ ਕਹਿਣ ਲੱਗੇ, ਕੀ ਕਰਾਂਗੇ? ਸਾਡੇ ਅੱਜ ਸਰੀਰ ਉਮਰਾਂ ਕਰਕੇ, ਕੱਦ ਕਰਕੇ ਬਹੁਤ ਛੋਟੇ ਨੇ, ਛੋਟੇ ਗਾਤਰੇ ਨੇ ਗਲਾਂ ਵਿੱਚ, ਛੋਟੀਆਂ ਕਿਰਪਾਨਾਂ ਸਾਡੇ ਗਾਤਰਿਆਂ ਵਿੱਚ ਨੇ, ਛੋਟੇ ਸਾਡੇ ਧਨਖ ਨੇ, ਛੋਟੇ ਛੋਟੇ ਤੀਰ ਸਾਡੇ ਕੋਲ ਨੇ। ਜੇ ਕੱਲ੍ਹ ਨੂੰ ਪਰਮਾਤਮਾ ਨੇ ਨੌਜਵਾਨੀ ਦੀ ਅਵਸਥਾ ਦੇ ਦਿੱਤੀ, ਕੱਦ ਕਰਕੇ ਵੀ ਵੱਡੇ ਹੋਵਾਂਗੇ, ਗਾਤਰੇ ਵੀ ਵੱਡੇ ਹੋਣਗੇ, ਕਿਰਪਾਨਾਂ ਵੀ ਵੱਡੀਆਂ ਹੋਣਗੀਆਂ, ਧਨਖ ਤੇ ਤੀਰ ਵੀ ਸਾਡੇ ਕੋਲ ਵੱਡੇ ਹੋਣਗੇ, ਸਾਡੇ ਕੋਲ ਘੋੜਿਆਂ ਦੀ ਫੌਜ ਹੋਵੇਗੀ, ਖਾਲਸਾ ਪੰਥ ਸਾਡੇ ਨਾਲ ਹੋਵੇਗਾ, ਕੇਸਰੀ ਨਿਸ਼ਾਨ ਸਾਹਿਬ ਲੈ ਕਰਕੇ ਮੈਦਾਨੀ ਜੰਗ ਵਿੱਚ ਜ਼ੁਲਮ ਦਾ ਨਾਸ ਕਰਨ ਦੇ ਲਈ ਅਖੀਰਲੇ ਸਵਾਸਾਂ ਤੱਕ ਲੜਦੇ ਰਹਾਂਗੇ। ਸਤਿਗੁਰੂ ਦੇ ਲਾਲਾਂ ਨੇ ਜਦੋਂ ਐਸਾ ਜਵਾਬ ਦਿੱਤਾ, ਝੂਠਾ ਆਨੰਦ ਬੋਲਦਾ, ਕਹਿੰਦਾ ਦੇਖੋ ਨਵਾਬ ਸਾਹਿਬ, ਸੁਣ ਲਓ ਇਹਨਾਂ ਬੱਚਿਆਂ ਦੀ ਇਰਾਦੇ ਕੀ ਨੇ ਮਨਾਂ ਦੇ ਵਿੱਚ। ਫਿਰ ਉੱਥੇ ਦੂਸਰੀ ਜਿਹੜੀ ਪਰਖ ਇਹਨਾਂ ਨੇ ਕੀਤੀ ਸੀ, ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਬੜਾ ਉੱਥੇ ਪਿਆਰਾ ਇੱਕ ਬਚਨ ਲਿਖਿਆ, ਇਹਨੇ ਝੂਠੇ ਆਨੰਦ ਨੇ ਸੂਬੇ ਦੀ ਇੱਕ ਕਚਹਿਰੀ ਦੇ ਬਾਹਰਲੇ ਪਾਸੇ 3 ਦੁਕਾਨਾਂ ਲਗਵਾ ਦਿੱਤੀਆਂ। ਇੱਕ ਦੁਕਾਨ ਦੇ ਉੱਪਰ ਮਿੱਠੀਆਂ ਵਸਤੂਆਂ, 36 ਪ੍ਰਕਾਰ ਦੇ ਪਦਾਰਥ ਮਠਿਆਈਆਂ ਰੱਖੀਆਂ। ਦੂਸਰੀ ਦੁਕਾਨ ਦੇ ਉੱਪਰ ਉਸਨੇ ਸਤਿਗੁਰੂ ਪਾਤਸ਼ਾਹ ਦੇ ਲਾਲਾਂ ਨੂੰ ਭਰਮਾਉਣ ਵਾਸਤੇ ਖਿਡੌਣੇ, ਬੱਚਿਆਂ ਦੀਆਂ ਖੇਡਾਂ ਰੱਖ ਦਿੱਤੀਆਂ। ਤੀਸਰੀ ਦੁਕਾਨ ਦੇ ਉੱਪਰ ਅਸਲਾ ਰੱਖਿਆ ਹੈ, ਤੀਰ ਰੱਖੇ ਨੇ, ਕਮਾਨਾਂ ਪਈਆਂ, ਸ਼ਸਤਰ ਨੇਜੇ ਢਾਲਾਂ ਪਈਆਂ ਨੇ। ਤੇ ਕਹਿਣ ਲੱਗਿਆ ਨਵਾਬ ਨੂੰ, ਇਹਨਾਂ ਲਾਲਾਂ ਨੂੰ ਕਚਹਿਰੀ ਤੋਂ ਬਾਹਰ ਭੇਜਦੇ ਹਾਂ। 3 ਦੁਕਾਨਾਂ ਲੱਗੀਆਂ ਹੋਈਆਂ ਨੇ, ਇਹਨਾਂ ਦੇ ਇਰਾਦੇ ਪਰਖੇ ਜਾਣਗੇ ਕਿ ਕੀ ਚਾਹੁੰਦੇ ਨੇ ਆਪਣੇ ਮਨ ਵਿੱਚ, ਕਿਉਂਕਿ ਬੱਚਿਆਂ ਨੂੰ ਮਿੱਠੀਆਂ ਵਸਤੂਆਂ ਪਿਆਰੀਆਂ ਲੱਗਦੀਆਂ ਖਾਣ ਵਾਸਤੇ, ਬੱਚਿਆਂ ਨੂੰ ਖਿਡੌਣੇ ਖੇਡਣ ਵਾਸਤੇ ਬੜੇ ਹਰਮਨ ਪਿਆਰੇ ਹੁੰਦੇ ਨੇ। ਇਹ ਜਦੋਂ ਗੁਰੂ ਦੇ ਨਾਲ ਬਾਹਰ ਜਾਣਗੇ, ਇਹਨਾਂ ਦੀ ਪਰਖ ਹੋ ਜਾਵੇਗੀ। ਜਦੋਂ ਕਚਹਿਰੀ ਤੋਂ ਬਾਹਰ ਲਾਲਾਂ ਨੂੰ ਭੇਜਿਆ ਗਿਆ, ਇਹ ਝੂਠਾ ਆਨੰਦ ਬੋਲਦਾ ਬੱਚੇ, ਤੁਹਾਨੂੰ ਵਰੀ ਕਰ ਦਿੱਤਾ ਗਿਆ, ਛੱਡ ਦਿੱਤਾ ਗਿਆ ਕਚਹਿਰੀ ਦੇ ਵਿੱਚੋਂ, ਆਪਣੀ ਮਨ ਮਰਜ਼ੀ ਨਾਲ ਜਿੱਥੇ ਮਰਜ਼ੀ ਜਾ ਕੇ ਵਿਚਰ ਸਕਦੇ ਹੋ। ਜਦੋਂ ਸਾਹਮਣੇ 3 ਦੁਕਾਨਾਂ ਦੇਖੀਆਂ ਸਾਹਿਬਜ਼ਾਦਿਆਂ ਨੇ, ਪਹਿਲਾਂ ਮਠਿਆਈ ਦੀ ਦੁਕਾਨ ਮਿੱਠੇ ਵਸਤੂਆਂ ਦੀ, ਉਹਦੇ ਵੱਲ ਆਪਣਾ ਮੁੱਖ ਵੀ ਨਹੀਂ ਕੀਤਾ। ਦੂਸਰੀ ਜਿਹੜੀ ਦੁਕਾਨ ਜਿੱਥੇ ਬੱਚਿਆਂ ਦੇ ਖਿਡੌਣੇ ਵੇਚਣ ਵਾਸਤੇ ਰੱਖੇ ਨੇ, ਨਜ਼ਰ ਤੇ ਗਈ ਹੈ ਉਸ ਪਾਸੇ, ਪਰੰਤੂ ਆਪਣੇ ਕਦਮ ਉਸ ਪਾਸੇ ਨੂੰ ਨਹੀਂ ਮੋੜੇ। ਉਹ ਦੁਕਾਨ ਨੂੰ ਦੇਖ ਕਰਕੇ ਲਾਲ ਅੱਗੇ ਚਲੇ ਗਏ। ਤੀਸਰੀ ਦੁਕਾਨ ਦੇ ਉੱਪਰ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਨੇ ਸ੍ਰੀ ਸਾਹਿਬ ਆਪਣੇ ਕੱਦ ਦੇ ਮੁਤਾਬਕ ਉੱਥੇ ਚੁੱਕ ਲਈ। ਕਦੇ ਛੋਟੇ ਤੀਰ ਚੁੱਕ ਕਰਕੇ ਵੇਖਦੇ ਨੇ, ਕਮਾਨ ਚੁੱਕ ਕੇ ਛੋਟੀਆਂ ਛੋਟੀਆਂ ਵੇਖਦੇ ਨੇ। ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਛੋਟੀ ਕਿਰਪਾਨ ਨਾਲ ਪਿਸਤੌਲ ਚੁੱਕਿਆ ਹੈ। ਹੋਰ ਜਿੰਨੇ ਸ਼ਸਤਰ ਪਏ ਸੀ, ਬੜੇ ਪਿਆਰ ਸਤਿਕਾਰ ਨਾਲ ਉਹਨਾਂ ਦੇ ਦਰਸ਼ਨ ਕਰਦੇ ਚੁੱਕ ਚੁੱਕ ਕੇ। ਇਹ ਝੂਠਾ ਆਨੰਦ ਖੜਾ ਵੇਖੀ ਜਾਂਦਾ। ਇਹ ਕਹਿਣ ਲੱਗਿਆ, ਦੇਖੋ ਨਵਾਬ ਸਾਹਿਬ, ਗੁਰੂ ਗੋਬਿੰਦ ਸਿੰਘ ਦੇ ਨਾਲ ਨਿੱਕੇ ਨਿੱਕੇ ਨੇ, ਇਹ ਉਮਰਾਂ ਬੱਚਿਆਂ ਦੀਆਂ ਖੇਡਣ ਵਾਲੀਆਂ, ਖਾਣ ਪੀਣ ਦੀਆਂ ਹੁੰਦੀਆਂ, ਇਹ ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਸ਼ਸਤਰਾਂ ਨੂੰ ਹੱਥ ਪਾਉਂਦੇ ਨੇ। ਫਿਰ ਇਹਨੇ ਕਹਿ ਦਿੱਤਾ ਸੀ, ਉੱਥੇ ਕਹਿੰਦਾ ਜਿਹੜੀਆਂ ਜੰਮ ਦੀਆਂ ਸੂਲਾਂ ਹੁੰਦੀਆਂ, ਇਹਨਾਂ ਦੇ ਮੂੰਹ ਬੜੇ ਤਿੱਖੇ ਹੁੰਦੇ ਨੇ, ਜੰਮ ਦੀਆਂ ਸੂਲਾਂ ਦੇ ਮੂੰਹ ਤੋੜ ਦੇਣੇ ਚਾਹੀਦੇ ਨੇ। ਸੱਪਾਂ ਦੇ ਪੁੱਤ ਸਪੋਲੀਏ ਸੱਪ ਹੀ ਹੁੰਦੇ ਨੇ, ਇਹ ਬਚਨ ਸਾਹਿਬਜ਼ਾਦਿਆਂ ਦੇ ਪਰਥਾਏ ਇਸ ਦੁਸ਼ਮਣ ਨੇ ਕਹੇ। ਤਾਂ ਫਿਰ ਉੱਥੇ ਕਿਹਾ ਸੀ ਕਚਹਿਰੀ ਵਿੱਚ ਸਖ਼ਤ ਤੋਂ ਸਖ਼ਤ ਜਿਹੜੀ ਸਜ਼ਾ ਇਹਨਾਂ ਨੂੰ ਦਿੱਤੀ ਜਾਵੇ, ਇਹ ਸਾਡੇ ਦੁਸ਼ਮਣ ਗੁਰੂ ਗੋਬਿੰਦ ਸਿੰਘ ਬਾਗੀ ਦੇ ਪੁੱਤਰ ਹਨ। ਉੱਥੇ ਫਤਵਾ ਲਾਉਣ ਵਾਸਤੇ ਕਾਜ਼ੀ ਨੂੰ ਬੁਲਾਇਆ ਗਿਆ। ਤੇ ਜਦੋਂ ਕਾਜ਼ੀ ਆਇਆ, ਉਹਨੇ ਆਪਣੀਆਂ ਕਾਨੂੰਨ ਦੀਆਂ ਕਿਤਾਬਾਂ ਦੇਖੀਆਂ ਨੇ, ਤੇ ਨਾਂ ਦੇ ਵਿੱਚ ਉਹਨੇ ਆਪਣਾ ਸਿਰ ਹਿਲਾ ਦਿੱਤਾ। ਕਿਸੇ ਵੀ ਧਰਮ ਦਾ ਇਸ ਪ੍ਰਕਾਰ ਦੇ ਨਾਲ ਇਹ ਕਾਨੂੰਨ ਨਹੀਂ ਬਣਿਆ ਕਿ ਐਸੇ ਜਿਹੜੇ ਨਿੱਕੇ ਨਿੱਕੇ ਦੁੱਧ ਚੁੰਘਦੇ ਬਾਲਕ, ਜਿਨ੍ਹਾਂ ਦੀਆਂ ਦੁੱਧ ਦੰਦੀਆਂ ਵੀ ਹਾਲੇ ਨਹੀਂ ਨਿਕਲੀਆਂ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਪਹਿਲੀ ਗੱਲ, 7 ਸਾਲ ਤੇ 9 ਸਾਲ ਦੀ ਉਮਰਾਂ ਅਵਸਥਾ ਦੇ ਬਾਲਕਾਂ ਨੂੰ ਕਚਹਿਰੀ ਦੇ ਵਿੱਚ ਕੋਈ ਬੁਲਾ ਹੀ ਨਹੀਂ ਸਕਦਾ। ਫਿਰ ਦੂਸਰੀ, ਇਹਨਾਂ ਦੇ ਨਾਲ ਬੁੱਢੜੇ ਬਜ਼ੁਰਗ ਮਾਤਾ ਗੁਜਰ ਕੌਰ ਹੈ, ਉਹਦੇ ਉੱਪਰ ਵੀ ਤਸੱਦਦ ਨਹੀਂ ਕੀਤਾ ਜਾ ਸਕਦਾ, ਕਚਹਿਰੀ ਵਿੱਚ ਉਹਨੂੰ ਵੀ ਨਹੀਂ ਬੁਲਾਇਆ ਜਾ ਸਕਦਾ। ਜਦੋਂ ਇਹਨੇ ਇਹੋ ਜਿਹੇ ਬੋਲ ਬੋਲੇ, ਝੂਠਾ ਆਨੰਦ ਸੜ ਬਲ ਕਰਕੇ ਕੋਲੇ ਹੋਇਆ ਤੇ ਵਜੀਦ ਖਾਨ ਦੇ ਕੋਲ ਹੋ ਕੇ ਕਹਿਣ ਲੱਗਿਆ, ਇਹਦਾ ਹੱਲ ਕਰਨਾ ਪਵੇਗਾ। ਜਿਵੇਂ ਮਰਜ਼ੀ ਕੋਈ ਐਸਾ ਕਾਨੂੰਨ ਤਿਆਰ ਕੀਤਾ ਜਾਵੇ, ਤੇ ਫਿਰ ਇਹਨਾਂ ਸਾਹਿਬਜ਼ਾਦਿਆਂ ਨੂੰ ਉੱਪਰ ਤਸੱਦਦ ਕਰੀਏ, ਇਹਨਾਂ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਸਜ਼ਾ ਦਿੱਤੀ ਜਾਵੇ। ਫਿਰ ਵਿਚਾਰ ਵਟਾਂਦਰਾ ਜਦੋਂ ਚੱਲਿਆ ਤੇ ਕਹਿਣ ਲੱਗੇ ਨੇ ਕਿ ਜਲਾਦ ਵੀ ਕੋਈ ਐਸਾ ਨਹੀਂ ਹੋਵੇਗਾ ਜਿਹੜਾ ਐਸੇ ਛੋਟੇ ਛੋਟੇ ਬਾਲਕਾਂ ਦੇ ਉੱਪਰ ਆ ਕੇ ਤਸੱਦਦ ਪਾਉਣਾ ਕਰੇ। ਸਾਸਲ ਬੇਗ ਤੇ ਸਾਸਲ ਬੇਗ ਇਹ ਦੋਵੇਂ ਜਿਹੜੇ ਸਮਾਣੇ ਦੇ ਜਲਾਦ ਸਨ ਇਹਨਾਂ ਦਾ ਕਚਹਿਰੀ ਦੇਵੇ ਸੂਬੇ ਦੇ ਕੋਲ ਕੇਸ ਚੱਲਦਾ ਪਿਆ ਸੀ। ਝੂਠਾ ਨੰਦ ਹੋਰ ਆਲੇ ਦੁਆਲੇ ਖੜੇ ਕਹਿਣ ਲੱਗੇ ਜਲਾਦਾਂ ਦਾ ਪ੍ਰਬੰਧ ਹੋ ਚੁੱਕਿਆ ਪਰੰਤੂ ਇਹ ਜਿਹੜੇ ਜਲਾਦ ਨੇ ਇਹਨਾਂ ਦਾ ਕੇਸ ਤੁਹਾਡੀ ਕਚਹਿਰੀ ਵਿੱਚ ਚੱਲਦਾ ਜੇ ਤੁਸੀਂ ਇਹਨਾਂ ਨੂੰ ਬਰੀ ਕਰ ਦਿਓ ਤੇ ਇਹ ਜਿਹੜਾ ਮਹਾਨ ਬੱਜਰ ਪਾਪ ਹੈ ਇਹ ਦੋਵੇਂ ਜਲਾਦ ਕਰ ਸਕਦੇ ਨੇ। ਫਿਰ ਕਾਜ਼ੀ ਨੇ ਉਸ ਵੇਲੇ ਫਤਵਾ ਸੁਣਾਇਆ ਕਿ ਇਹਨਾਂ ਨਿੱਕੀਆਂ ਜਿੰਨਾਂ ਨੂੰ ਨੀਹਾਂ ਦੇ ਵਿੱਚ ਖੜਿਆਂ ਕਰਕੇ ਸ਼ਹੀਦ ਕੀਤਾ ਜਾਵੇ। ਜਦੋਂ ਇਹ ਫਤਵਾ ਕਚਹਿਰੀ ਦੇ ਵਿੱਚ ਸੁਣਾਇਆ ਗਿਆ ਧਰਮੀ ਵੀ ਹੋਇਆ ਕਰਦੇ ਸਾਰੇ ਧਰਮ ਮਾੜੇ ਨਹੀਂ ਹੁੰਦੇ, ਵਿੱਚ ਕੋਈ ਮਾੜੇ ਬੰਦੇ ਧਰਮਾਂ 'ਚ ਪੈਦਾ ਹੋ ਜਾਂਦੇ ਨੇ। ਸ਼ੇਰ ਖਾਂ ਮੁਹੰਮਦ ਮਲੇਰ ਕੋਟਲੇ ਵਾਲਾ ਇਹ ਵੀ ਉੱਥੇ ਕਚਹਿਰੀ ਦੇਵੇ ਸਭਾ ਦੇ ਵਿੱਚ ਬੈਠਾ ਹੈ। ਸੂਬੇ ਨੇ ਕਿਹਾ ਸੀ ਉਸ ਵੇਲੇ ਤੇਰੇ ਭਰਾ ਦਾ ਕਤਲ ਕਰ ਦਿੱਤਾ ਚਮਕੌਰ ਦੀ ਗੜੀ ਵਿੱਚ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ ਤੇ ਬਦਲਾ ਲੈ ਲਿਆ ਇਹਨਾਂ ਸਾਹਿਬਜ਼ਾਦਿਆਂ ਕੋਲੋਂ। ਉਹਨੇ ਕਿਹਾ ਕਹਿੰਦਾ ਵਜੀਦ ਖਾਂ ਇਹ ਬਹੁਤ ਵੱਡਾ ਤੂੰ ਪਾਪ ਕਰਨ ਲੱਗੇ ਹੋ, ਇਹ ਅਨਿਆਂ ਹੋਣ ਲੱਗਿਆ ਹੈ ਇਹਨਾਂ ਦੇ ਨਾਲ, ਇਹਨਾਂ ਨਿੱਕੀਆਂ ਜਿੰਦਾਂ ਛੋਟੇ ਛੋਟੇ ਬਾਲਕਾਂ ਨੇ ਸਾਡਾ ਕੀ ਵਿਗਾੜਿਆ, ਜੇ ਦੁਸ਼ਮਣੀ ਹੈ ਤੇ ਇਹਨਾਂ ਦੇ ਪਿਤਾ ਨਾਲ ਮੇਰੀ ਹੈ, ਮੈਂ ਮੈਦਾਨੀ ਜੰਗ ਦੇ ਵਿੱਚ ਬਦਲਾ ਇਹਨਾਂ ਦੇ ਪਿਤਾ ਤੋਂ ਲਵਾਂਗਾ, ਇਹ ਐਸਾ ਘੋਰ ਪਾਪ ਮੈਂ ਨਹੀਂ ਕਰ ਸਕਦਾ। ਹਾ ਦਾ ਨਾਰਾ ਮਾਰ ਕਰਕੇ ਸ਼ੇਰ ਮੁਹੰਮਦ ਮਲੇਰ ਕੋਟਲੀ ਹੈ ਇਹ ਕਚਹਿਰੀ ਦੇ ਵਿੱਚੋਂ ਬਾਹਰ ਨਿਕਲ ਗਿਆ। ਫਿਰ ਉੱਥੇ ਸਾਧ ਸੰਗਤ ਦੀ ਸਾਰੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ। ਅੱਜ ਦਾ ਦਿਹਾੜਾ 1300-1761 ਬਿਕਰਮੀ ਸੰਮਤ। ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਜੀ ਨੇ ਸਾਰੀ ਰਾਤ ਜਿਹੜੀ ਲੰਘੀ ਹੈ ਗੋਦੀ ਵਿੱਚ ਬਿਠਾ ਕਰਕੇ ਵੱਡੇ ਸਤਿਗੁਰਾਂ ਦੀਆਂ ਸਾਖੀਆਂ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ, ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਿਵੇਂ ਹੋਈ, ਉਹਨਾਂ ਨੇ ਧਰਮ ਦੇ ਵਾਸਤੇ ਕਿਵੇਂ ਆਪਣੇ ਸੀਸ ਦਾ ਬਲੀਦਾਨ ਦਿੱਤਾ, ਇਹ ਮਾਤਾ ਜੀ ਸਾਰੀ ਰਾਤ ਲਾਲਾ ਨੂੰ ਸਾਖੀਆਂ ਸੁਣਾਉਂਦੇ ਰਹੇ। ਜਦੋਂ ਤੋਰਨ ਲੱਗੇ ਨੇ ਮੱਥੇ ਚੁੰਨੀ ਨੇ ਸਾਹਿਬਜ਼ਾਦਿਆਂ ਦੇ ਆਪਣੇ ਹੱਥਾਂ ਨਾਲ ਕੰਘੇ ਕਰਕੇ ਜੂੜੇ ਕੀਤੇ ਮਾਤਾ ਗੁਜਰ ਕੌਰ ਜੀ ਨੇ, ਦੁਮਾਲੇ ਸਜਾਏ ਨੇ, ਚੋਲੇ ਪਹਿਨਾਏ, ਕਰ ਕਮਲਾਂ ਨਾਲ ਕਮਰ ਕਸੇ ਕੀਤੇ, ਗਲ ਦੇ ਵਿੱਚ ਹਜ਼ੂਰੀਏ ਪਾਏ ਨੇ, ਗਾਤਰਿਆਂ ਵਿੱਚ ਸ੍ਰੀ ਸਾਹਿਬਾਂ ਸਜਾਈਆਂ ਨੇ ਤੇ ਮਾਤਾ ਨੇ ਥਾਪੜੇ ਦੇ ਕਰਕੇ ਠੰਡੇ ਬੁਰਜ ਤੋਂ ਤੋਰੇ ਨੇ। ਉਸ ਵੇਲੇ ਫਿਰ ਆਪ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਮਾਤਾ ਜੀ ਕਰਦੇ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਇਹ ਆਪ ਦੇ ਬੱਚੇ ਨੇ, ਕਿਤੇ ਡੋਲ ਨਾ ਜਾਣ, ਕਿਤੇ ਧਰਮ ਤੋਂ ਥਿੜਕ ਨਾ ਜਾਣ, ਦਾਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਂਗ ਸੀਸ ਦੀਆ ਪਰ ਸਿਰੋਂ ਨਾ ਦੀਆ, ਉਹਨਾਂ ਬਚਨਾਂ ਦੇ ਉੱਤੇ ਪੂਰੇ ਉਤਰਨ ਇਹ ਮਾਤਾ ਜੀ ਅਰਦਾਸਾਂ ਕਰਦੇ ਨੇ। ਇੱਧਰ ਸਾਹਿਬਜ਼ਾਦਿਆਂ ਨੂੰ ਲਿਆਂਦਾ ਗਿਆ, ਇੱਟਾਂ ਦੇ ਜਾਲਮਾਂ ਨੇ ਮੰਗਾ ਲਈਆਂ, ਚੋਲਾਂ ਵੀ ਲਿਆ ਕਰਕੇ ਰੱਖਿਆ, ਪੇਸੀਆਂ ਕਰੰਡੀਆਂ ਤੇ ਕਾਰੀਗਰ ਵੀ ਮੰਗਾ ਲਏ ਨੀਹਾਂ ਦੀ ਉਸਾਰੀ ਕਰਨ ਵਾਸਤੇ। ਜਲਾਦ ਵੀ ਸਮਾਣੇ ਵਾਲੇ ਆ ਪੁੱਜੇ ਨੇ ਕਚਹਿਰੀ ਵਿੱਚ ਤੇ ਜਿਸ ਵੇਲੇ ਨੀਹਾਂ ਦੀ ਆਰੰਭਤਾ ਹੋਣ ਲੱਗੀ ਫਿਰ ਉੱਥੇ ਲੋਭ ਲਾਲਚ ਦੇਣ ਲੱਗੇ, ਤੁਹਾਡੀਆਂ ਜਾਨਾਂ ਬਖਸ਼ੀਆਂ ਜਾ ਸਕਦੀਆਂ ਨੇ ਜੇ ਆਪਣਾ ਧਰਮ ਕਿਤੇ ਤਿਆਗ ਕੇ ਇਸਲਾਮ ਧਰਮ ਕਬੂਲ ਕਰ ਲਵੋ, ਤੁਹਾਡੀਆਂ ਕੋਮਲ ਜਿੰਦਾਂ ਵੇਖ ਕੇ ਸਾਨੂੰ ਤਰਸ ਆਉਂਦਾ ਪਿਆ। ਸਾਹਿਬਜ਼ਾਦਿਆਂ ਨੇ ਉੱਥੇ ਜਵਾਬ ਦਿੱਤਾ ਸੀ ਸੀਸ ਤੇ ਜਾ ਸਕਦਾ ਹੈ ਪਰੰਤੂ ਸਾਡਾ ਸਿੱਖੀ ਸਿਦਕ ਨਹੀਂ ਕਦੇ ਜਾਵੇਗਾ। ਨੀਹਾਂ ਦੇ ਵਿੱਚ ਲਾਲਾਂ ਨੂੰ ਖੜਿਆ ਕੀਤਾ ਗਿਆ। ਜਿਸ ਵੇਲੇ ਨੀਹਾਂ ਦੀ ਚਿੰਤੀ ਕਰਨ ਲੱਗੇ ਨੇ ਸਾਹਿਬਜ਼ਾਦਿਆਂ ਦੇ ਗਿੱਟਿਆਂ ਦੇ ਕੋਲ ਇੱਟਾਂ ਤੋੜ ਕੇ ਪੇਸੀ ਦੇ ਨਾਲ ਕਾਰੀਗਰ ਲਾਉਣ ਲੱਗਿਆ ਉੱਥੇ ਸਤਿਗੁਰੂ ਦੇ ਨਾਲ ਪੁੱਛਦੇ ਨੇ ਇਹ ਇੱਟ ਕਿਸ ਵਾਸਤੇ ਤੋੜੀ ਹੈ। ਕਹਿੰਦਾ ਇੱਥੇ ਤੁਹਾਡੇ ਗਿੱਟੇ ਆ ਗਏ ਨੇ, ਇਸ ਲਈ ਇੱਥੇ ਇੱਟ ਤੋੜ ਕਰਕੇ ਕੱਟ ਕਰਕੇ ਤੇਸੀ ਦੇ ਨਾਲ ਫਿਰ ਲੱਗੇਗੀ। ਸਤਿਗੁਰੂ ਦੇ ਨਾਲ ਕਹਿਣ ਲੱਗੇ ਇਹ ਕੋਈ ਆਮ ਮਕਾਨ ਨਹੀਂ ਬਣ ਰਿਹਾ, ਕਿਸੇ ਘਰ ਦੀ ਨੀਂਹ ਨਹੀਂ ਰੱਖੀ ਜਾ ਰਹੀ ਕਿ ਇੱਥੇ ਟੁੱਟੀਆਂ ਹੋਈਆਂ ਇੱਟਾਂ ਇਸ ਦੀਵਾਰ ਵਿੱਚ ਲੱਗਣ। ਤਾਂ ਉਸ ਵੇਲੇ ਫਿਰ ਉਹਨਾਂ ਨੇ ਇੱਟ ਸਬੂਤੀ ਲੈਣ ਵਾਸਤੇ ਤੇ ਸਤਿਗੁਰੂ ਪਾਤਸ਼ਾਹ ਦੇ ਲਾਲਾਂ ਦੇ ਗਿੱਟਿਆਂ ਨੂੰ ਉੱਤੇ ਕਰੰਡੀਆਂ ਦੇ ਵਾਰ ਕੀਤੇ, ਗਿੱਟੇ ਛਾਂਗ ਦਿੱਤੇ ਸਤਿਗੁਰੂ ਪਾਤਸ਼ਾਹ ਦੇ ਲਾਲਾਂ ਦੇ। ਕੋਮਲ ਜਿੰਦਾਂ ਨੀਹਾਂ ਵਿੱਚ ਖੜੀਆਂ ਨੇ। ਜਪਜੀ ਸਾਹਿਬ ਦਾ ਪਾਠ ਆਰੰਭਿਆ ਗਿਆ। ਗੋਡਿਆਂ ਕੋਲ ਜਦੋਂ ਕੰਧਾਂ ਗਈਆਂ, ਚੱਪਣੀਆਂ ਆਉਂਦੀਆਂ ਨੇ ਗੋਡਿਆਂ ਦੀਆਂ, ਫਿਰ ਇੱਥੇ ਇੱਟ ਤੋੜਨ ਦਾ ਯਤਨ ਕਰਦੇ ਸਾਹਿਬ ਜਾਦੇ ਜਪਜੀ ਦਾ ਪਾਠ ਕਰਦੇ ਇਸ਼ਾਰਾ ਕਰਦੇ ਨੇ ਕਿ ਟੁੱਟੀ ਹੋਈ ਇੱਟ ਇਸ ਕੰਧ ਵਿੱਚ ਨਹੀਂ ਲੱਗੇਗੀ। ਫਿਰ ਤੇਸੀਆਂ ਕਰੰਡੀਆਂ ਦੇ ਵਾਰ ਮਾਰ ਕੇ ਉਹਨਾਂ ਕਾਰੀਗਰਾਂ ਨੇ ਸਤਿਗੁਰੂ ਪਾਤਸ਼ਾਹ ਦੇ ਲਾਲਾਂ ਦੀਆਂ ਗੋਡਿਆਂ ਦੀਆਂ ਚੱਪਣੀਆਂ ਵੀ ਉਧੇੜ ਦਿੱਤੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾਲ ਜਦੋਂ ਕੰਧ ਛਾਤੀਆਂ ਦੇ ਕੋਲ ਗਈ ਹੈ, ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਜੀ ਵੱਲ ਵੇਖਦੇ ਨੇ। ਕਹਿਣ ਲੱਗੇ ਵੀਰ ਤੇਰੇ ਕਰਮ ਤੇਰੇ ਭਾਗ ਮੇਰੇ ਨਾਲੋਂ ਬਹੁਤ ਵੱਡੇ ਚੰਗੇ ਲਿਖੇ ਪਰਮਾਤਮਾ ਨੇ। ਬਾਬਾ ਫਤਿਹ ਸਿੰਘ ਜੀ ਕਹਿੰਦੇ ਵੀਰ ਉਹ ਕਿਵੇਂ? ਕਹਿੰਦੇ ਤੂੰ ਮੇਰੇ ਨਾਲੋਂ 2 ਸਾਲ ਬਾਅਦ ਮਾਤ ਲੋਕ ਦੇ ਵਿੱਚ ਆਇਆ ਸੀ, ਤੇਰਾ ਜਨਮ 2 ਸਾਲ ਬਾਅਦ ਵਿੱਚ ਮੇਰੇ ਤੋਂ ਹੋਇਆ ਸੀ, ਪਰੰਤੂ ਤੂੰ ਵੱਡਿਆਂ ਭਾਗਾਂ ਵਾਲਾ ਮੇਰੇ ਨਾਲੋਂ ਪਹਿਲਾਂ ਤੂੰ ਦਾਦਾ ਗੁਰੂ ਤੇਗ ਬਹਾਦਰ ਜੀ ਦੀ ਗੋਦ ਵਿੱਚ ਜਾ ਰਿਹਾ, ਕਿਉਂਕਿ ਜਿਹੜੀ ਕੰਧ ਸੀ ਉਹ ਪਹਿਲਾਂ ਬਾਬਾ ਫਤਿਹ ਸਿੰਘ ਸਾਹਿਬ ਜੀ ਉਹਦੇ ਵਿੱਚ ਅਲੋਪ ਹੋਣੀ ਕੱਦ ਦੇ ਹਿਸਾਬ ਨਾਲ। ਜਦੋਂ ਲਾਲ ਇਸ ਤਰ੍ਹਾਂ ਆਪਸ ਵਿੱਚ ਦੋਵੇਂ ਭਰਾ ਵਿਚਾਰਾਂ ਕਰਦੇ ਨੇ, ਬਾਬਾ ਫਤਿਹ ਸਿੰਘ ਜੀ ਨੇ ਬਾਬਾ ਜੋਰਾਵਰ ਸਿੰਘ ਜੀ ਨੂੰ ਕਿਹਾ ਵੀਰ ਆਪਾਂ ਇਕੱਠੇ ਹੀ ਜਾਵਾਂਗੇ, ਇੱਕੋ ਬਵਾਨ ਵਿੱਚ ਚੜ੍ਹ ਕੇ ਦਾਦੇ ਦੀ ਗੋਦ ਤੱਕ ਦਾ ਸਫ਼ਰ ਤੈਅ ਕਰਾਂਗੇ। ਫਿਰ ਉੱਥੇ ਅਰਦਾਸਾਂ ਕੀਤੀਆਂ ਦੋਹਾਂ ਨੇ, ਛਾਤੀਆਂ ਤੋਂ ਕੰਧਾਂ ਉੱਚੀਆਂ ਚੱਲੀਆਂ ਗਈਆਂ, ਲਾਲ ਕੰਧਾਂ ਦੇ ਵਿੱਚ ਅਲੋਪ ਹੋਏ ਨੇ, ਸਾਹ ਘੁੱਟੇ ਗਏ ਨੇ, ਬੇਹੋਸ਼ੀ ਦੀ ਹਾਲਤ ਵਿੱਚ ਗੁਰੂ ਦੇ ਲਾਲ ਆ ਗਏ। ਇੰਨੇ ਸਮੇਂ ਨੂੰ ਭੁਚਾਲ ਆਇਆ ਜਿਵੇਂ ਅਸਮਾਨ ਡੋਲੇ ਨੇ, ਤੇਜ਼ ਹਵਾਵਾਂ ਜਿਹੜੀਆਂ ਐਸੀਆਂ ਹਨੇਰੀਆਂ ਝੱਖੜ ਝੋਲੇ ਨੇ ਕਿ ਕੰਧ ਨੂੰ ਧੱਕਾ ਵੱਜ ਕੇ ਸਾਰੀ ਕੰਧ ਧਰਤੀ 'ਤੇ ਡਿੱਗ ਪਈ। ਸਤਿਗੁਰਾਂ ਦੇ ਲਾਲ ਖਿੰਡਰੀਆਂ ਹੋਈਆਂ ਇੱਟਾਂ ਦੇ ਉੱਪਰ ਦੋਵੇਂ ਹੀਰੇ ਡਿੱਗੇ ਪਏ ਨੇ, ਹਾਲੇ ਰੂਹਾਂ ਸਰੀਰਾਂ ਦੇ ਵਿੱਚੋਂ ਨਿਰਾਲੀਆਂ ਨਹੀਂ ਹੋਈਆਂ, ਸਾਹ ਵਗਦੇ ਨੇ, ਸਹਿਕਦੇ ਨੇ, ਬੇਹੋਸ਼ੀ ਦੀ ਹਾਲਤ ਵਿੱਚ ਨੇ। ਅਰਦਾਸਾ ਕੀਤਾ ਹੈ ਇਕੱਠਿਆਂ ਨੂੰ ਜਾਣਾ ਦੇਵਾਂ ਨੇ। ਤਾਂ ਉਸ ਵੇਲੇ ਸਾਧ ਸੰਗਤ ਜੀ ਵੱਖੋ ਵੱਖਰੇ ਵਿਦਵਾਨਾਂ ਨੇ ਵੱਖੋ ਵੱਖਰੀਆਂ ਵਿਚਾਰਾਂ ਦਰਸਾਈਆਂ ਨੇ, ਕਿਤੇ ਸਾਹਿਬਜ਼ਾਦਿਆਂ ਨੂੰ ਕੇਸਰ ਪਲਾ ਕਰਕੇ ਉਹਨਾਂ ਦੇ ਚਰਨਾਂ ਦੀ ਮਾਲਿਸ਼ ਕਰਕੇ ਦੁਬਾਰੇ ਸੁਰਤ ਵਿੱਚ ਲਿਆਉਣਾ, ਫਿਰ ਗੁਲੇਲੇ ਮਾਰਨੇ, ਕੋਰੜੇ ਮਾਰ ਕੇ ਸਜਾਵਾਂ ਦੇਣੀਆਂ। ਕਿਸੇ ਨੇ ਸਾਹ ਰਗ ਨੂੰ ਕੱਟਣ ਦਾ ਜ਼ਿਕਰ ਕੀਤਾ। ਸੋ ਰਹੋ ਵਿਚਾਰ ਬੜਾ ਲੰਬਾ ਇਤਿਹਾਸ ਸਤਿਗੁਰੂ ਦੇ ਲਾਲਾਂ ਦਾ। ਉੱਥੇ ਫਿਰ ਇਹ ਸਮਾਣੇ ਵਾਲੇ ਦੋਨੇ ਜਿਹੜੇ ਜਲਾਦ ਆਏ ਨੇ, ਇਹਨਾਂ ਨੇ ਐਸਾ ਭਰਮਾ ਵਾਰ ਕਰਕੇ ਇੱਕੋ ਵਾਰ ਦੇ ਨਾਲ ਦੋਨਾਂ ਲਾਲਾਂ ਦੇ ਜਿਹੜੇ ਧੜਾਂ ਨਾਲੋਂ ਸੀਸ ਜੁੜਾ ਕਰ ਦਿੱਤੇ। ਆਤਮਾਵਾਂ ਸਰੀਰ ਦੇ ਵਿੱਚੋਂ ਜੀਵ ਕਲਾ ਨਿਰਾਲੀਆਂ ਹੋਈਆਂ, ਸੂਖਮ ਸਰੀਰ ਸਥੂਲ ਸਰੀਰ ਵਿੱਚੋਂ ਨਿਕਲੇ ਨੇ, ਜਿਹੜੇ 17 ਤੱਤਾਂ ਦੇ ਸਾਨੂੰ ਪਰਮਾਤਮਾ ਨੇ ਦਿੱਤੇ ਨੇ। ਇਹ ਰੂਹਾਂ ਜਦੋਂ ਸਰੀਰ ਨੂੰ ਤਿਆਗ ਕਰਕੇ ਬਾਹਰ ਨਿਕਲੀਆਂ, ਠੰਡੇ ਬੁਰਜ ਵਿੱਚ ਮਾਤਾ ਗੁਜਰ ਜੀ ਕੌਰ ਜੀ ਦੇ ਕੋਲ ਜਾ ਕੇ ਫਤਿਹ ਬੁਲਾਉਂਦੀਆਂ ਨੇ, ਮਾਤਾ ਜੀ ਨੇ ਫਤਿਹ ਪ੍ਰਵਾਨ ਕੀਤੀ ਤੇ ਆਵਾਜ਼ ਦਿੱਤੀ ਹੈ ਸਾਹਿਬਜ਼ਾਦੇ ਹੋ, ਤੁਹਾਡੀ ਫਤਿਹ ਸੁਣਾਈ ਦਿੰਦੀ ਹੈ ਤੇ ਸਰੀਰ ਨਹੀਂ ਦਿਸਦੇ। ਤਾਂ ਸਤਿਗੁਰੂ ਦੇ ਲਾਲ ਕਹਿਣ ਲੱਗੇ, ਦਾਦੀ ਮਾਂ ਅਸੀਂ ਤੇ ਅਕਾਲ ਬਾਣਾ ਧਾਰਨ ਕਰ ਲਿਆ, ਭਾਵ ਪੰਜ ਤੱਤਾਂ ਦਾ ਸਰੀਰ ਤਿਆਗ ਕਰਕੇ ਅਸੀਂ ਤੇ ਬੈਕੁੰਠ ਧਾਮ ਨੂੰ ਦਾਦੇ ਗੁਰੂ ਤੇਗ ਬਹਾਦਰ ਦੀ ਗੋਦ ਵੱਲ ਨੂੰ ਚੱਲੇ ਹਾਂ, ਤੁਸੀਂ ਵੀ ਸਾਡੇ ਨਾਲ ਚੱਲੋ। ਦਾਦੀ ਮਾਤਾ ਨੇ ਉਸ ਵੇਲੇ ਠੰਡੇ ਬੁਰਜ ਦੇ ਵਿੱਚ ਬੈਠੀਆਂ ਹੋਈਆਂ ਤਾਤ ਮਾਤ ਮੁਰ ਅਲੱਖ ਅਰਾਧਾ ਬਹਿ ਦੇ ਜੋਗ ਸਾਧਨਾ ਸਾਧ, ਆਪਣੇ ਜਿਹੜੇ ਪ੍ਰਾਣ ਹਨ ਮਾਤਾ ਜੀ ਨੇ ਬਹੁਤ ਜੋਗ ਸਾਧਨਾ ਦੀ ਕਮਾਈ ਕੀਤੀ ਹੋਈ ਸੀ। ਕਦੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਾਤਾ ਜੀਤ ਕੌਰ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਜਦੋਂ ਯੋਗ ਸਾਧਨਾ ਦੇ ਦੁਆਰਾ ਸਵਾਸ ਦਸਮ ਦੁਆਰ ਵਿੱਚ ਟਿਕਾਏ ਸੀ, ਉੱਥੇ ਜਾ ਕੇ ਸਾਰੀ ਸੋਝੀ ਹੋਈ ਕਿ ਪਤੀ ਦੇਵ ਤੁਸੀਂ ਆਨੰਦਪੁਰ ਛੱਡ ਦੇਣਾ, ਕੀ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਜਾਣੇ। ਸਤਿਗੁਰੂ ਜੀ ਕਹਿਣ ਲੱਗੇ, ਜੀਤ ਕੌਰ ਇਸੇ ਤਰ੍ਹਾਂ ਹੀ ਹੋਵੇਗਾ। ਮਾਤਾ ਜੀ ਨੇ ਬੇਨਤੀ ਕੀਤੀ ਸੀ, ਪਤੀ ਦੇਵ ਸਤਿਗੁਰੂ ਮੈਨੂੰ ਆਗਿਆ ਦੇ ਦਿਓ, ਮੈਂ ਪਹਿਲਾਂ ਸੱਚਖੰਡ ਚਲੀ ਜਾਵਾਂ, ਉੱਥੇ ਜਾ ਕੇ ਮੈਂ ਲਾਲਾਂ ਦੀ ਉਡੀਕ ਕਰਾਂ। ਫਿਰ ਸਤਿਗੁਰੂ ਪਾਤਸ਼ਾਹ ਦੇ ਸਨਮੁਖ ਬੈਠੀਆਂ ਹੋਈਆਂ ਮਾਤਾ ਜੀਤ ਕੌਰ ਜੀ ਨੇ ਦਸਵੇਂ ਦੁਆਰ ਦੇ ਵਿੱਚੋਂ ਬ੍ਰਹਮ ਰੰਧਰ ਜਿਹੜੀ ਨਾੜੀ ਹੈ ਫੋੜ ਕਰਕੇ ਆਪਣੇ ਸਵਾਸ ਸਰੀਰ ਚੋਂ ਨਿਰਾਲੇ ਕੀਤੇ। ਜਿੰਨੇ ਵੀ ਯੋਗੀ ਲੋਕ ਹੁੰਦੇ, ਯੋਗ ਸਾਧਨਾ ਕਰਨ ਵਾਲੇ, ਇਹ ਦਸਵੇਂ ਦੁਆਰ ਦੇ ਰਾਹੀਂ ਸਰੀਰ ਵਾਹਿਗੁਰੂ ਆਪਣੇ ਜਿਹੜੇ ਸਵਾਸ ਕੱਢਦੇ ਨੇ। ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਤਾਤ ਮਾਤ ਮੁਰ ਅਲੱਖ ਅਰਾਧਾ ਬਹੁਤ ਯੋਗ ਸਾਧਨਾ ਸਾਧਾ, ਬੜੀਆਂ ਕਮਾਈਆਂ ਕੀਤੀਆਂ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰ ਕੌਰ ਜੀ ਨੇ। ਜਿਸ ਮਾਤਾ ਨੇ ਆਪਣੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪ ਦਿੱਲੀ ਦੇ ਵੱਲ ਨੂੰ ਤੋਰਿਆ ਹੋਵੇ, ਜਿਸ ਮਾਤਾ ਦੇ ਕੁੱਖ ਦੇ ਵਿੱਚੋਂ ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚੁਰ ਕਰਦੇ ਕੋ ਸਾਜਾ, ਪਰਮਾਤਮਾ ਆਪਣਾ ਪੁੱਤਰ ਪੈਦਾ ਕਰਦਾ ਹੋਵੇ, ਕਿੱਡੀ ਕਮਾਈ ਹੋਵੇਗੀ ਉਸ ਮਾਤਾ ਦੀ। ਮਾਤਾ ਜੀ ਨੇ ਸਾਹਿਬਜ਼ਾਦਿਆਂ ਦੇ ਬਚਨ ਸੁਣ ਕਰਕੇ ਸਵਾਸ ਆਪਣੇ ਖਿੱਚੇ ਨੇ, ਦਸਮ ਦੁਆਰ ਦੇ ਰਾਹੀਂ ਬ੍ਰਹਮ ਰੰਧਰ ਜਿਹੜੀ ਨਾੜ ਹੈ ਇਸ ਨੂੰ ਫੋੜ ਕਰਕੇ ਸਾਹਿਬਜ਼ਾਦਿਆਂ ਦੇ ਨਾਲ ਹੀ ਮਾਤਾ ਜੀ ਬਵਾਨ ਵਿੱਚ ਸਵਾਰ ਹੋ ਕੇ ਤੁਰੇ ਨੇ। ਇਹਨਾਂ ਫਿਰ ਰੂਹਾਂ ਨੇ ਆ ਕੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਫਤਿਹ ਬੁਲਾਈ ਹੈ। ਸਾਹਿਬਜ਼ਾਦਿਆਂ ਦੀਆਂ ਫਤਿਹ ਦੀਆਂ ਆਵਾਜ਼ਾਂ ਸੁਣ ਕਰਕੇ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉਡਣ, ਨਾਗ ਨਿਵਾਸਾਂ ਦੇ ਰਹਿਣਾ। ਇਹ ਸ਼ਬਦ ਉਚਾਰਨ ਕੀਤਾ ਸਤਿਗੁਰਾਂ ਜਦੋਂ ਇਹ ਰੂਹਾਂ ਕਲਗੀਧਰ ਪਿਤਾ ਦੇ ਕੋਲੋਂ ਦੀਵਾਨ ਸੱਚਖੰਡ ਨੂੰ ਜਾਣ ਲੱਗਿਆ। ਇਸ ਪ੍ਰਕਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ, ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਅੱਜ ਦੇ ਪਾਵਨ ਪਵਿੱਤਰ ਦਿਹਾੜੇ 1300-1761 ਬਿਕਰਮੀ ਨੂੰ ਸਰਹਿੰਦ ਦੀ ਪਾਵਨ ਧਰਤੀ ਤੇ ਹੁੰਦੀ ਹੈ। ਜਦੋਂ ਸਤਿਗੁਰਾਂ ਦੇ ਲਾਲਾਂ ਦੀਆਂ ਸ਼ਹਾਦਤਾਂ ਹੋ ਗਈਆਂ, ਸਿਪਾਹੀ ਗਏ ਨੇ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਨੂੰ ਸੁਨੇਹਾ ਦੇਣ। ਜਾਂਦਿਆਂ ਨੂੰ ਮਾਤਾ ਗੁਜਰ ਕੌਰ ਜੀ ਤੇ ਸੱਚਖੰਡ ਲਾਲਾਂ ਦੇ ਨਾਲ ਹੀ ਚਲੇ ਗਏ, ਤੁਰ ਚੁੱਕੇ ਨੇ। ਫਿਰ ਉੱਥੇ ਲਾਹਨਤਾਂ ਪੈਣੀਆਂ ਸ਼ੁਰੂ ਹੋ ਗਈਆਂ। ਸਾਹਿਬਜ਼ਾਦਿਆਂ ਦੇ ਪਾਵਨ ਪਵਿੱਤਰ ਸਰੀਰਾਂ ਦਾ ਅੰਤਮ ਸੰਸਕਾਰ ਕਰਨ ਵਾਸਤੇ ਵੀ ਜਰਵਾਣਿਆਂ ਨੇ ਜਗ੍ਹਾ ਨਹੀਂ ਦਿੱਤੀ। ਧੰਨ ਬਾਬਾ ਟੋਡਰ ਮੱਲ ਜੀ, ਜਿਨ੍ਹਾਂ ਨੇ ਉਸ ਵੇਲੇ ਫਿਰ ਕਿਹਾ ਸੀ ਵਜ਼ੀਰ ਖਾਂ ਨੂੰ ਆ ਕੇ ਗੁਰੂ ਗੋਬਿੰਦ ਸਿੰਘ ਦੇ ਨਾਲ ਧਰਮ ਕਮਾ ਕੇ ਚਲੇ ਗਏ ਨੇ ਤੇ ਇਹਨਾਂ ਦੇ ਅੰਤਮ ਸੰਸਕਾਰ ਦੀ ਜਿਹੜੀ ਜਗ੍ਹਾ ਉਹ ਦਿੱਤੀ ਜਾਵੇ। ਵਜ਼ੀਰ ਨੇ ਕੀ ਕਿਹਾ, ਸੋਨੇ ਦੀਆਂ ਮੋਹਰਾਂ ਦੇ ਬਦਲੇ ਧਰਤੀ ਕੋਈ ਖਰੀਦ ਸਕਦਾ ਹੈ? ਟੋਡਰ ਮੱਲ ਜੀ ਘਰ ਵਿੱਚ ਗਏ, ਖੁਰਜੀਆਂ ਮੋਹਰਾਂ ਦੀਆਂ ਭਰ ਕਰਕੇ ਚੁੱਕ ਲਿਆਏ। ਜਦੋਂ ਮੋਹਰਾਂ ਵਿਛਾਉਣ ਲੱਗੇ ਤੇ ਜਰਵਾਣੀ ਫਿਰ ਮੁੱਕਰ ਗਏ, ਇਸ ਤਰ੍ਹਾਂ ਜ਼ਮੀਨ ਨਹੀਂ ਮਿਲੇਗੀ ਇੱਥੇ, ਮੋਹਰਾਂ ਖੜੀਆਂ ਕਰਕੇ ਲੈਣੀਆਂ ਪੈਣਗੀਆਂ ਤੇ ਜਿੰਨੀ ਜਗ੍ਹਾ ਤੇ ਸੰਸਕਾਰ ਕਰਨਾ ਉਨੀ ਜਗ੍ਹਾ ਤੇ ਮੋਹਰਾਂ ਖੜੀਆਂ ਕਰਕੇ ਟਿਕਾ ਦਿਓ। ਬਾਬਾ ਟੋਡਰ ਮੱਲ ਸਾਹਿਬ ਦੀ ਸਿਰ ਝੁਕ ਜਾਂਦਾ ਉਹਨਾਂ ਦੀ ਕੁਰਬਾਨੀ ਨੂੰ। ਉਹਨਾਂ ਨੇ ਫਿਰ ਸਤਿਗੁਰੂ ਪਾਤਸ਼ਾਹ ਦੇ ਲਾਲਾਂ ਵਾਸਤੇ ਧੰਨ ਮਾਤਾ ਗੁਜਰ ਕੌਰ ਸਾਹਿਬ ਜੀ ਦੇ ਅੰਤਿਮ ਸੰਸਕਾਰ ਦੇ ਵਾਸਤੇ ਜਿੱਥੇ ਗੁਰਦੁਆਰਾ ਸੀ ਜੋਤੀ ਸਰੂਪ ਹੈ ਇਹ ਜਗ੍ਹਾ ਮੋਹਰਾਂ ਖੜੀਆਂ ਕਰਕੇ ਖਰੀਦੀ। ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਕਰਕੇ ਵੇਖ ਲਓ ਕੋਈ ਜਗ੍ਹਾ ਇੰਨੀ ਮਹਿੰਗੀ ਨਹੀਂ ਹੋਵੇਗੀ ਤੇ ਜਿੰਨੀ ਮਹਿੰਗੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੀ ਉਹ ਜਗ੍ਹਾ ਜਿੱਥੇ ਖੜੀਆਂ ਮੋਹਰਾਂ ਕਰਕੇ ਖਰੀਦੀ ਗਈ। ਫਿਰ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸੰਸਕਾਰ ਬਾਬਾ ਟੋਡਰ ਮੱਲ ਸਾਹਿਬ ਜੀ ਆਪਣੇ ਕਰ ਕਮਲਾਂ ਨਾਲ ਕਰਦੇ ਨੇ। ਵਿਚਕਾਰ ਮਾਤਾ ਗੁਜਰ ਕੌਰ ਜੀ ਦਾ ਤਨ ਰੱਖਿਆ ਗਿਆ, ਸੱਜੇ ਪਾਸੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਖੱਬੇ ਪਾਸੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਤੇ ਤਿੰਨਾਂ ਹੀ ਦੇਹਾਂ ਨੂੰ ਇੱਕ ਚਿਖਾ ਦੇ ਉੱਤੇ ਰੱਖ ਕੇ ਚੰਦਨ ਦੀਆਂ ਲੱਕੜਾਂ ਲਾ ਕਰਕੇ ਆਪਣੇ ਕਰ ਕਮਲਾਂ ਦੇ ਨਾਲ ਬਾਬਾ ਟੋਡਰ ਮੱਲ ਸਾਹਿਬ ਜੀ ਨੇ ਚੰਡਾ ਭੇਟ ਕੀਤਾ। ਦੁਨੀਆਂ ਦੇ ਇਤਿਹਾਸ ਪੜ੍ਹ ਲਈਏ, ਭਗਤਾਂ ਦੇ ਜੀਵਨ ਪੜ੍ਹ ਲੈਣਾ ਕਰੀਏ, ਭਗਤ ਧਰੂ ਸਾਹਿਬ ਜੀ ਵਰਗੇ 5 ਸਾਲ ਦੀ ਅਵਸਥਾ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਰਦੇ ਪਏ ਨੇ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ 7 ਸਾਲ ਦੀ ਅਵਸਥਾ ਦੇ ਅੰਦਰ ਪਰਮਾਤਮਾ ਦੇ ਅੰਦਰ ਲੀਨ ਹੋ ਕਰਕੇ ਬ੍ਰਹਮ ਸਰੂਪ ਹੁੰਦੇ ਪਏ, ਮਹਾਨ ਸ਼ਹਾਦਤ ਦਾ ਗਿਆਨ ਪੀਂਦੇ ਪਏ ਨੇ। ਉਹਨਾਂ ਸਾਹਿਬਜ਼ਾਦਿਆਂ ਨੇ ਜਿਹੜੇ ਸਾਨੂੰ ਪੂਰਨੇ ਪਾ ਦਿੱਤੇ ਉਹਨਾਂ ਤੇ ਚੱਲਣ ਦੀ ਅੱਜ ਸਾਨੂੰ ਲੋੜ ਹੈ। ਸਾਡੇ ਅੰਦਰ ਅੱਜ ਸ਼ਰਧਾ ਜਿਹੜੀ ਭਾਵਨਾ ਹੈ, ਪ੍ਰੇਮ ਹੈ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਪ੍ਰਤੀ, ਉਹ ਖਤਮ ਹੁੰਦਾ ਜਾ ਰਿਹਾ। ਸਾਡੇ ਬਜ਼ੁਰਗ ਦੱਸਿਆ ਕਰਦੇ, ਪਿੱਛੇ 50 ਸਾਲ ਦਾ ਇਤਿਹਾਸ ਦੇਖੋ, 100 ਸਾਲ ਮਗਰ ਚਲੇ ਜਾਓ, ਇਲਾਕੇ ਦੀਆਂ ਸੰਗਤਾਂ 11 ਪੋਹ, 12 ਪੋਹ ਅਤੇ ਅੱਜ ਦਾ 13 ਪੋਹ ਦਾ ਜਿਹੜਾ ਦਿਹਾੜਾ, ਇਹ 3 ਦਿਨ ਸੰਗਤਾਂ ਇਲਾਕੇ ਵਿੱਚੋਂ ਪੈਦਲ ਚੱਲ ਕਰਕੇ ਆਉਂਦੀਆਂ। ਸਾਡੇ ਬਜ਼ੁਰਗ, ਸਾਡੀਆਂ ਬਜ਼ੁਰਗ ਮਾਵਾਂ ਗੱਡਿਆਂ ਵਿੱਚ ਬੈਠ ਕਰਕੇ ਆਉਂਦੀਆਂ, ਸਾਰੀ ਸਾਰੀ ਰਾਤ ਉੱਥੇ ਵੈਰਾਗ ਦੇ ਵਿੱਚ ਰੋਹ ਕਰਕੇ ਜਾਂਦੇ, ਅਨੁਭਵ ਕਰਦੇ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ। ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਜਦੋਂ ਜੱਥਾ ਲੈ ਕਰਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਵਿੱਚ ਜਾਇਆ ਕਰਦੇ, ਚਾਹੇ ਆ 1.25 ਦੇ ਦਿਹਾੜੇ, ਚਾਹੇ ਕੋਈ ਵੀ ਸਮਾਂ ਹੋਵੇ, ਜਦੋਂ ਜੱਥੇ ਦੇ ਸਿੰਘ ਸੌ ਜਾਂਦੇ ਸੀ ਰਾਤ ਨੂੰ, ਜਿੱਥੇ ਬਾਬਾ ਟੋਡਰ ਮੱਲ ਜੀ ਦੇ ਨਾਮ ਤੇ ਅੱਜ ਦੀਵਾਨ ਹਾਲ ਬਣਿਆ, ਇੱਥੇ ਮਗਰ ਖੜ ਕਰਕੇ ਸਾਰੀ ਸਾਰੀ ਰਾਤ ਉੱਥੇ ਰੋਇਆ ਕਰਦੇ। ਵੈਰਾਗ ਆਉਂਦਾ ਤੇ ਝੋਲੀ ਜਿਹੜੀ ਸੀ ਆਪਣੀ ਵਸਤਰ ਦੇ ਹੰਝੂਆਂ ਨਾਲ ਭਰ ਜਾਂਦੀ, ਦਾੜਾ ਭਿੱਜ ਜਾਂਦਾ ਸੀ, ਸਾਰੀ ਰਾਤ ਖੜ ਕਰਕੇ ਵੈਰਾਗ ਵਿੱਚ ਰੋਣਾ। ਮਹਿਸੂਸ ਕਰੀਏ ਸਤਿਗੁਰੂ ਪਾਤਸ਼ਾਹ ਦੀਆਂ ਲਾਲਾਂ ਨੇ ਕਿੰਨਾ ਵਾਸਤੇ ਜਿੰਦਾ ਵਾਰੀਆਂ, ਸਾਡੇ ਵਾਸਤੇ, ਸਾਡੇ ਵੀ ਬੱਚੇ ਨੇ, ਤੇ ਜੇਕਰ ਕਿਤੇ ਕੋਈ ਬੱਚੇ ਦਾ ਰਜਾਈ ਤੋਂ ਅੰਗ ਵੀ ਬਾਹਰ ਰਹਿ ਜਾਵੇ, ਮਾਂ ਬਾਪ ਨੂੰ ਨੀਂਦ ਨਹੀਂ ਆਉਂਦੀ ਕਿ ਪੁੱਤਰ ਦਾ ਅੰਗ ਬਾਹਰ ਹੋ ਕਿਤੇ ਠੰਡ ਨਾ ਲੱਗ ਜਾਵੇ। ਸਤਿਗੁਰੂ ਦੇ ਨਾਲ ਨਾ ਕੋਈ ਗਰਮ ਜੈਕਟਾਂ, ਨਾ ਲੂਣੀਆਂ, ਨਾ ਰਜਾਈਆਂ ਦਾ ਨਿੱਘ, ਚੋੜਿਆਂ ਵਿੱਚ ਬੈਠੇ ਨੇ ਦਾਦੀ ਮਾਂ ਦੀ ਗੋਦ ਦਾ ਨਿੱਘ ਸੀ ਕੱਲਾ। ਬਾਕੀ ਜਿਹੜੀ ਬਾਣੀ ਅੰਦਰ ਸਿਮਰਨ ਅਭਿਆਸ ਪ੍ਰਪੱਕ ਹੋਇਆ ਸੀ ਤੇ ਉਸ ਬਾਣੀ ਦਾ ਪ੍ਰਤਾਪ, ਜਿਸ ਦੇ ਸਦਕਾ ਤੱਤੀਆਂ ਤਵੀਆਂ ਦੇ ਉੱਤੇ ਚੌਂਕੜੇ ਮਾਰੇ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਨੇ, ਭਾਈ ਬਿਧੀ ਚੰਦ ਸਾਹਿਬ ਜੀ ਤਪਦੀ ਹੋਈ ਭੱਠ ਵਿੱਚ ਬੈਠ ਕੇ ਬਾਣੀ ਦਾ ਪ੍ਰਤਾਪ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਿੱਲੀ ਦੇ ਚਾਂਦਨੀ ਚੌਂਕ ਦੇ ਸੀਸ ਦਾ ਬਲੀਦਾਨ ਦਿੰਦੇ ਬਾਣੀ ਦਾ ਪ੍ਰਤਾਪ, ਤੇ ਬਾਣੀ ਜੇ ਪੜ੍ਹਾਂਗੇ ਤੇ ਅਸੀਂ ਵੀ ਸਾਹਿਬਜ਼ਾਦਿਆਂ ਦੇ ਪਾਏ ਪੂਰਨਿਆਂ ਤੇ ਚੱਲ ਸਕਦੇ ਹਾਂ। ਸੋ ਇਸ ਲਈ ਸਾਧ ਸੰਗਤ, ਅੱਜ ਦਾ ਜਿਹੜਾ ਇਹ ਮਹਾਨ ਪਾਵਨ ਪਵਿੱਤਰ ਦਿਹਾੜਾ, ਸਾਰੇ ਅਸੀਂ ਮਹਿਸੂਸ ਕਰਨਾ, ਉਸ ਵੇਲੇ ਕਿਸੇ ਦੇ ਘਰ ਵਿੱਚ ਅੱਗ ਨਹੀਂ ਬਲੀ ਸੀ। ਅੱਜ ਤੋਂ 20-30 ਸਾਲ ਮਗਰ ਲੈ ਲਓ, ਸਾਡਾ ਪਿਛੋਕੜ ਵੇਖੀਏ, ਨਗਰ ਵਿੱਚ ਕਿਸੇ ਨੌਜਵਾਨ ਦੀ ਮੌਤ ਹੋ ਜਾਣੀ ਸਾਰੇ ਪਿੰਡ ਵਿੱਚ ਸੋਗ ਪੈ ਜਾਂਦਾ ਸੀ। ਸਾਰੇ ਪਿੰਡ ਵਿੱਚ ਰੋਟੀ ਨਹੀਂ ਪੱਕਦੀ ਸੀ, ਫਲਾਨੇ ਦਾ ਪੁੱਤਰ ਚੜ੍ਹਾਈ ਕਰ ਗਿਆ। ਅੱਜ ਚਾਹੇ ਗੁਆਂਢ ਕਿਸੇ ਦਾ ਨੌਜਵਾਨ ਪੁੱਤਰ ਮਰਦਾ ਹੋਵੇ ਤੇ ਸਾਡੇ ਮਨਾਂ ਵਿੱਚ ਕੋਈ ਦਰਦ ਹੀ ਨਹੀਂ ਹੈ। ਕਿਹੋ ਜਿਹਾ ਸਮਾਂ ਆ ਗਿਆ, ਸ਼ਰਧਾ ਸਾਡੀ ਖੰਭ ਲਾ ਕੇ ਉੱਡ ਗਈ, ਭਾਵਨਾ ਸਾਡੀ ਖੇਰੋ ਖੇਰੀ ਹੋ ਗਈ। ਗੁਰੂ ਦੇ ਲਾਲਾਂ ਦਾ ਦਰਦ ਜ਼ਰੂਰ ਮਹਿਸੂਸ ਕਰੀਏ, ਜ਼ਰੂਰ ਮਨ ਦੇ ਵਿੱਚ ਐਸਾ ਵਿਰਾਗ ਹੋਵੇ ਜਦੋਂ ਸਭਾ ਤੇ ਜਾਈਦਾ ਧਾਹਾਂ ਨਿਕਲਦੀਆਂ ਨੇ, ਕੋਈ ਕਠੋਰ ਪੱਥਰ ਦਿਲ ਹੋਵੇਗਾ ਜਿਹਦੇ ਨੇਤਰਾਂ 'ਚ ਹੰਝੂ ਨਾ ਡਿੱਗਦਾ ਹੋਵੇ। ਜੇ ਕਿਤੇ ਇੱਕ ਵੀ ਹੰਝੂ ਸਤਿਗੁਰੂ ਦੇ ਲਾਲਾਂ ਦੀ ਸ਼ਹੀਦੀ ਨੂੰ ਸਮਰਪਿਤ ਹੋ ਕੇ ਅੱਖਾਂ 'ਚੋਂ ਨਿਕਲ ਜਾਵੇ ਤੇ ਕਰੋੜਾਂ ਜਨਮਾਂ ਦੇ ਪਾਪ ਦਗਦ ਹੋ ਜਾਣਗੇ। ਏਡਾ ਵੱਡਾ ਮਹਾਤਮ ਸਤਿਗੁਰੂ ਦੇ ਲਾਲਾਂ ਦੀ ਸ਼ਹੀਦੀ ਦਾ ਹੈ। ਸੋ ਰਹੋ ਵਿਚਾਰ ਉਹਨਾਂ ਸਤਿਗੁਰੂ ਪਾਤਸ਼ਾਹ ਦੇ ਲਾਲਾਂ ਨੂੰ, ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੋਵੇ। ਸਤਿਗੁਰੂ ਪਾਤਸ਼ਾਹ ਸਾਨੂੰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ਿਸ਼ ਕਰਨਗੇ। ਆਏ ਹੁਣ ਅੰਮ੍ਰਿਤ ਵੇਲੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁੱਖ ਵਾਕ ਦੀ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਕੁਝ ਕੁ ਸਮੇਂ ਲਈ ਆਪਾਂ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ੍ਰਵਣ ਕਰਨਾ ਕਰੀਏ ਜੀ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਉਚਾਰਨ ਕੀਤਾ ਹੋਇਆ ਸਲੋਕ ਜੈਤ ਸ੍ਰੀ ਜੀ ਦੀ ਵਾਰ ਦੇ ਵਿੱਚੋਂ ਸਾਨੂੰ ਪ੍ਰਾਪਤ ਹੋ ਰਿਹਾ ਹੈ। ਸਲੋਕ ਦਾ ਅਰਥ ਹੈ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਬਚਨ। ਰੂਪ ਦੀਪ ਪਿੰਗਲ ਦੇ ਵਿੱਚ ਛੰਦ ਦੀ ਚਾਲ ਦਾ ਨਾਮ ਉਹਨਾਂ ਨੇ ਸਲੋਕ ਲਿਖਿਆ ਹੈ। ਇਸ ਸਲੋਕ ਅੰਦਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਮਨ ਇੱਛਾ ਦਾਨ ਕਰਨਾ। ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਬ੍ਰਹਮ ਸਰੂਪ ਹੈ, ਵੈਰਾਟ ਰੂਪ ਕਰਕੇ ਸਾਰੇ ਸਥਾਨਾਂ ਤੇ ਵਿਆਪਕ ਹੋ ਰਿਹਾ, ਉਹ ਜੀਵ ਤੇਰੇ ਮਨ ਦੀ ਇੱਛਾ ਦੇ ਅਨੁਸਾਰ, ਮਨ ਦੀ ਭਾਵਨਾ ਦੇ ਅਨੁਸਾਰ ਤੈਨੂੰ ਦਾਨ ਦੇਣਾ ਕਰਨਾ ਕਰਦਾ ਹੈ। ਜਿਹੋ ਜਿਹੀ ਭਾਵਨਾ ਹੋਵੇਗੀ ਉਹੋ ਜਿਹਾ ਦਾਨ ਪਰਮਾਤਮਾ ਵਾਹਿਗੁਰੂ ਦੇ ਦਿੰਦਾ। ਮਨੁੱਖਾ ਸਰੀਰ ਵੀ ਭਾਵਨਾ ਨਾਲ ਹੀ ਮਿਲਿਆ ਹੈ ਤੇ ਕਰਨ ਵੀ ਜਿਹੜੇ ਮੱਥੇ ਵਿੱਚ ਲਿਖੇ ਨੇ ਇਹ ਵੀ ਤੇਰੀ ਵਾਸ਼ਨਾ ਨੇ ਲਿਖਾਏ ਪਰਮਾਤਮਾ ਦੇ ਕੋਲ। ਜਿਹੋ ਜਿਹੀ ਕਿਸੇ ਜੀਵ ਦੀ ਇੱਛਾ ਹੁੰਦੀ, ਮਨ ਦੀ ਕਾਮਨਾ ਹੁੰਦੀ, ਪਰਮਾਤਮਾ ਉਹਦੇ ਅਨੁਸਾਰ ਹੀ ਤਮਾਮ ਜੀਵਾਂ ਨੂੰ ਦਾਨ ਦੇਣਾ ਕਰਦਾ ਹੈ। ਸਰਵੱਤਰ ਦਾ ਅਰਥ ਹੈ ਸਾਰੇ ਤਮਾਮ ਸਮਸ਼ਟੀ ਜੀਵਾਂ ਦੀਆਂ ਆਸਾਂ ਨੂੰ ਪੂਰੀਆਂ ਕਰਦਾ। ਕੋਈ ਨਹੀਂ ਕਹਿ ਸਕਦਾ ਵੀ ਮੇਰੀ ਆਸਾ ਨਹੀਂ ਪੂਰੀ ਹੋਈ। ਕਈ ਵਾਰੀ ਬੰਦੇ ਦਾ ਕੋਈ ਐਸਾ ਜਪ ਤਪ ਜਾਂ ਕੋਈ ਸੇਵਾ ਸਿਮਰਨ ਘਾਲਣਾ ਕਮਾਈ ਕੋਈ ਨਾ ਹੋਣ ਕਰਕੇ ਬੰਦਾ ਸਰੀਰ ਛੱਡ ਜਾਂਦਾ ਤੇ ਕਹਿੰਦੇ ਜੀ ਇਹ ਕਾਮਨਾ ਸੀ ਬੰਦੇ ਦੀ ਪੂਰੀ ਨਹੀਂ ਹੋਈ। ਪਰੰਤੂ ਸਾਰਿਆਂ ਦੀਆਂ ਕਾਮਨਾਵਾਂ ਪਰਮਾਤਮਾ ਪੂਰੀਆਂ ਕਰਦਾ ਆਸਾ ਨੂੰ। ਹੋ ਸਕਦਾ ਉਹਨੂੰ ਅਗਲਾ ਜਨਮ ਦੇ ਕੇ ਉਹਦੇ ਵਿੱਚ ਆਸਾ ਪੂਰੀ ਕਰ ਦੇਵੇ। ਨਿਰਾਸਾ ਕੋਈ ਨਹੀਂ ਮੁੜਦਾ ਪਰਮਾਤਮਾ ਦੇ ਦਰ ਉੱਪਰੋਂ। ਮਨ ਦੀ ਇੱਛਾ ਦੇ ਅਨੁਸਾਰ ਦਾਨ ਦੇਣਾ ਕਰਦਾ, ਸਾਰੇ ਜੀਵਾਂ ਦੀਆਂ ਆਸਾਂ ਉਹ ਪੂਰੀਆਂ ਕਰਦਾ ਪਰਮਾਤਮਾ। ਜਾਂ ਇਸੇ ਪ੍ਰਕਾਰ ਇਹ ਪੰਕਤੀ ਦਾ ਅਰਥ ਹੈ ਮਨ ਇੱਛਾ ਦਾਨ ਕਰਨੀ। ਜੀਵ ਦੇ ਮਨ ਦੇ ਅੰਦਰ ਇੱਛਾ ਹੈ ਜਗਿਆਸੂ ਦੇ ਕਿ ਮੈਨੂੰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਬ੍ਰਹਮ ਗਿਆਨ ਦਾ ਦਾਨ ਦੇਣਾ ਕਰੇ। ਹਰ ਕੋਈ ਸੋਚਦਾ ਮੈਨੂੰ ਬ੍ਰਹਮ ਸਰੂਪ ਦਾ ਗਿਆਨ ਹੋਵੇ, ਸਾਰਿਆਂ ਵਿੱਚ ਮੈਂ ਇੱਕ ਜੋਤ ਤੱਕ ਲਵਾਂ, ਪਰਮਾਤਮਾ ਦੀ सब कट राम बोले रामा बोले राम बिना को बोले रे। ऐसे ब्रह्म ज्ञान की जिहड़ी इच्छा है मन के अंदर रखी हुई ते परमात्मा वाहगुरु मैनू यह दान देना करे। सर्वत्र आसा पूर्ण है फिर तो परमात्मा वाहगुरु गुरु रूप हो करके सर्वत्र सारिया जीवों दियां आसा पूरियां करदा। जे कोई ब्रह्म ज्ञान मंगदा तो सतगुरु रूप धारण करके परमात्मा उन्हें ब्रह्म ज्ञानी बनाते पे ने। धन बाबा बुढ़ा साहिब जी ने गुरु नानक साहिब महाराज ने बचना दे नाल ब्रह्म का ज्ञान बख्शिया। मस्तक के उत्ते हाथ रख करके किसी ने ब्रह्म ज्ञानी गुरु बना सकता है। थापड़ा दे के गुरु ब्रह्म ज्ञानी बना सकता है। गुर किरपा जिह नर को कीनी तिह यह जगत पछानी। गुरु की कृपा के नाल ही प्राप्त होंदा जो कुछ भी मिलता है। इसलिए सतगुरु पातशाह महाराज जी कहिंदे जीव जगयासु दे मन अंदर इच्छा है कि मैनू ब्रह्म का जिहड़ा ज्ञान है यह परमात्मा दान करना करे दान विच देवे। फिर गुरु रूप हो करके वह दान ब्रह्म ज्ञान का भी मिल जाता। सर्वत्र सारे जीवों दियां आसा परमात्मा गुरु रूप हो करके पूरियां करता है। जिहड़े जीव के अंदर कल कल्पनावां बनिया होनिया बहुत तरह दियां इन्हां खंडन कहीए कटना करदा परमात्मा पूरियां कर दिंदा। पिछलियां पूरियां हो जांदियां सिमरन करन दे नाल। अगे तो कोई कल्पना नहीं मन विच पैंदी है। फुरने भी खत्म हो जांदे ने। ते कलेशों का अर्थ पंज कलेश मन्नी विद्वानां ने राग द्वैख अविनिवेश अविद्या ते असमता। राग कहिंदे ने मोह करी जाना चाहे शरीरां दा चाहे परिवारां दा होवे। द्वैख नाम है ईरखा करनी किसी नाल। अविनिवेश है गुरु की बाणी के उल्ट चलना। सतगुरु ने होर मार्ग दस्या बंदा कहिंदा यह मैनू परवाह नहीं मैं तो अपनी मन के मगर चलांगा वह अविनिवेश है। अविद्या हुंदी है अपने स्वरूप की लखता ना होनी प्रकाश ना होना परमात्मा के स्वरूप आत्मा रूप का। इसे प्रकार राग द्वैख अविनिवेश अविद्या ते असमता। असमता हुंदी समान बिरती ना बननी। यह बड़ा है यह छोटा है यह सियाणा है यह मूर्ख है इस तरह की बिरती बनी रखनी इहनू असमता कहिंदे ने। यह पंज तरह के कलेश हैं। गुरु अर्जन देव साहिब महाराज कहिंदे खंडन कल कलेश है वह परमात्मा जीव दियां कल कल्पनावां ते पंज प्रकार के कलेशां नूं खंडन कट्टण वाला है। इसलिए वह प्रभु व्यापक स्वरूप परमात्मा नूं तू सिमरिया कर उस वाहिगुरु का चिंतन करिया कर। नानक नह दूर नह जिहड़ा परमात्मा वाहिगुरु तेरे तो दूर नहीं है क्योंकि आत्मा रूप करके सारियां दे अंदर व्यापक है। दिलां दिलां दे अंदर परमात्मा की जोत वरत रही है। उन्हें हाजिर नाजिर जान करके सिमरन करिया कर। हब का अर्थ है सारे हर प्रकार के तमाम रंग जिहड़े आनंद हैं। माण जिस संग जिस परमात्मा की कृपा के नाल तू तरह तरह के आनंद माणदा है। कदे खाण दे आनंद ने कदे पहनण दे कदे भोगण दे ने बहुत तरह के आनंद परमात्मा ने दिते ने। जिस की कृपा दे नाल सारे तरह के रंग आनंदा ने मानना करदा। उस परमात्मा वाहगुरु दे नाल मालक अकाल पुरख दे नाल अपना नेहो कहिए दिल का प्रेम लाउणा कर। सच्चे दिलों परमात्मा नूं याद करिया कर। ओ ऐसा सोह जिहड़ा पति है साडा मालक है परमात्मा तैनूं एक बिंद दा अर्थ थोड़े मात्र वंचक मात्र समांगी ना विसरो भुलना नहीं चाहीदा। सानूं याद नहीं आउंदा ते गुरमुख प्यारी कदे भुलांदे नहीं परमात्मा दे नाम नूं। सतगुरु कहिंदे बिंद मात्र थोड़ा समां वी परमेश्वर वाहिगुरु दे नाम नूं भुलाउणा ना करे। ਸਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਤੇਰਾ ਸੁੰਦਰ ਦੇਹ ਜਿਹੜਾ ਸਰੀਰ ਬੜਾ ਸੋਹਣਾ ਉਹ ਬਣਾਇਆ ਬਣਾਉਣਾ ਕੀਤਾ ਹੈ। ਅੰਗ ਪ੍ਰਤੰਗ ਲਾਏ ਪਰਮਾਤਮਾ ਨੇ, ਨੇਤਰ ਬਣਾਏ, ਉੱਤੇ ਪਲਕਾਂ ਲਾਈਆਂ, ਭਰਵੱਟੇ ਲਾ ਦਿੱਤੇ ਨੇ, ਸਾਡੇ ਜਵਾੜੇ ਬਣਾਏ ਢੱਕਣ ਵਾਸਤੇ, ਬੁੱਲ ਹੋਠ ਬਣਾ ਦਿੱਤੇ ਨੇ, ਤੇ ਇਸੇ ਪ੍ਰਕਾਰ ਪੈਰ ਜਿਹੜੇ ਨੇ ਚੱਲਣ ਵਾਸਤੇ ਲਾਏ, ਮਿੱਟੀ ਵਿੱਚ ਰਹਿੰਦੇ, ਤੇ ਇਹ ਬਹੁਤ ਸੋਹਣੀ ਘਾੜਤ ਪਰਮਾਤਮਾ ਨੇ ਘੜੀ ਹੈ। ਫਿਰ ਗਿਆਨ ਕਰਮ ਇੰਦਰੇ ਦਿੱਤੇ ਨੇ, ਦਿਲ ਦਿਮਾਗ ਬੁੱਧੀ ਦਿੱਤੀ, ਚਿੱਤ ਦਿੱਤਾ ਹੈ, ਪਰਮੇਸ਼ਰ ਨੇ ਦਿੱਤੀਆਂ ਹੋਈਆਂ ਦਾਤਾਂ ਨੇ। ਜਿਸ ਵਾਹਿਗੁਰੂ ਜੀ ਨੇ ਬੜੀ ਸੋਹਣੀ ਦੇਹੀ ਬਣਾਈ, ਸਰੀਰ ਤੈਨੂੰ ਦੇਣਾ ਕੀਤਾ, ਉਸ ਨੂੰ ਬਿੰਦ ਮਾਤਰ ਥੋੜਾ ਸਮਾਂ ਵੀ ਕਦੇ ਨਾ ਭੁਲਾਇਆ ਕਰ। ਅੱਗੇ ਪੌੜੀ ਵੀ ਪੰਜਵੀਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੈ। ਸਤਿਗੁਰੂ ਕਹਿੰਦੇ ਜੀਓ ਦਾ ਅਰਥ ਸੂਖਮ ਸਰੀਰ, 17 ਤੱਤਾਂ ਦਾ ਬਣਿਆ ਹੋਇਆ ਇਹ ਪਰਮਾਤਮਾ ਨੇ ਦੀਆ ਤੈਨੂੰ ਦਿੱਤਾ ਹੈ। ਪ੍ਰਾਣ ਜਿਹੜੇ ਪੰਜ ਤਰ੍ਹਾਂ ਦੇ ਪ੍ਰਾਣ, ਅਪਾਨ, ਸਮਾਨ, ਬਿਆਨ ਤੇ ਉਦਿਆਨ, ਇਹ ਸਾਡੇ ਸਰੀਰ ਵਿੱਚ ਪੰਜ ਟਿਕਾਣੇ ਕਰਕੇ ਟਿਕੇ ਹੋਏ ਨੇ। ਇਹ ਪ੍ਰਾਣ ਦਿੱਤੇ, ਸਵਾਸ ਦਿੱਤੇ ਨੇ। ਤੇ ਤਨ ਦਾ ਅਰਥ ਸਥੂਲ ਹੱਡ ਚੰਮ ਦਾ ਜਿਹੜਾ ਸਰੀਰ ਤੈਨੂੰ ਦਿੱਤਾ। ਜੀਵ ਪ੍ਰਾਣ ਤਨ ਧਨ ਵੀ ਆ, ਧਨ ਨਾਮ ਹੈ, ਤੇ ਜਿੰਨੇ ਤੈਨੂੰ ਪਰਮਾਤਮਾ ਨੇ ਮਾਇਆ ਦਿੱਤੀ ਹੈ, ਦਮੜੇ ਦਿੱਤੇ ਨੇ ਗੁਜ਼ਾਰਾ ਕਰਨ ਦੇ ਵਾਸਤੇ। ਫਿਰ ਜਿਹੜੇ ਰਸਦਾਇਕ ਬੜੇ ਹੀ ਸੋਹਣੇ ਰਸਾਂ ਦੇ ਭਰੇ ਹੋਏ ਭੋਗ ਪਦਾਰਥ ਦੇ 36 ਪ੍ਰਕਾਰ ਦੇ, ਇਹ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਹਨ। ਇੱਥੇ ਦੋ ਸ਼ਬਦ ਵਰਤੇ ਨੇ, ਗ੍ਰਹਿ ਦਾ ਅਰਥ ਵੀ ਘਰ ਹੈ, ਮੰਦਰ ਦਾ ਅਰਥ ਵੀ ਘਰ ਹੁੰਦਾ। ਗ੍ਰਹਿ ਦਾ ਅਰਥ ਕਰ ਲੈਣਾ ਕੱਚੇ ਘਰ, ਤੇ ਮੰਦਰ ਦਾ ਅਰਥ ਪੱਕੇ ਘਰ। ਜਿਹੜੇ ਕੱਚੇ ਤੇ ਪੱਕੇ ਮਕਾਨ ਦਿੱਤੇ ਪਰਮਾਤਮਾ ਨੇ ਰਹਿਣ ਵਾਸਤੇ, ਫਿਰ ਸਵਾਰੀਆਂ ਕਰਨ ਦੇ ਲਈ ਰੱਥ ਦਿੱਤੇ ਨੇ, ਉਹਨਾਂ ਰਥਾਂ ਨੂੰ ਖਿੱਚਣ ਵਾਸਤੇ ਆਸ ਘੋੜੇ ਵੀ ਦਿੱਤੇ ਪਰਮਾਤਮਾ ਨੇ, ਜਾਂ ਘੋੜੇ ਸਵਾਰੀ ਕਰਨ ਵਾਸਤੇ ਦਿੱਤੇ ਹੋਏ ਨੇ, ਰਥ ਜਿਹੜੇ ਨੇ ਬੈਠ ਕੇ ਜਾਣ ਵਾਸਤੇ ਦਿੱਤੇ ਹਨ। ਫਿਰ ਸੰਬੰਧੀਆਂ ਦੇ ਨਾਲ, ਧੀਆਂ ਪੁੱਤਰਾਂ ਦੇ ਨਾਲ ਸੰਯੋਗ ਜਿਹੜੇ ਸੰਬੰਧ ਪਰਮਾਤਮਾ ਨੇ, ਇਹ ਵੀ ਤੇਰੇ ਭਲੇ ਕਹੀਏ ਚੰਗੇ ਬਣਾ ਦਿੱਤੇ ਨੇ, ਚੰਗੇ ਰਿਸ਼ਤੇਦਾਰ ਵੀ ਤੈਨੂੰ ਮਿਲਾ ਦਿੱਤੇ ਹਨ। ਸੁੱਤ ਨਾਮ ਹੈ ਪੁੱਤਰ ਦਾ, ਪੁੱਤਰ ਦੀ ਦਾਤ ਦਿੱਤੀ ਪਰਮਾਤਮਾ ਨੇ, ਬੰਤਾ ਜੀਵਨ ਸਾਥੀ ਇਸਤਰੀ ਦਿੱਤੀ ਹੈ, ਸਾਜਨ ਜਿਹੜੇ ਨੇ ਮਿੱਤਰ ਦਿੱਤੇ ਪਰਮਾਤਮਾ ਨੇ, ਤੇ ਸੇਵਕ ਵੀ, ਸੇਵਕ ਜਿਹੜੇ ਟਹਿਲੀਏ ਨੇ ਸੇਵਾ ਕਰਨ ਵਾਸਤੇ, ਨੌਕਰ ਵੀ ਦਿੱਤੇ ਹਨ। ਇਹ ਦਾਤਾਂ ਕਿਸ ਨੇ ਦਿੱਤੀਆਂ? ਜਿਹੜਾ ਪ੍ਰਭੂ ਵਿਆਪਕ ਸਰੂਪ ਹੈ, ਸਾਰੇ ਜੀਵਾਂ ਨੂੰ ਦਾਤਾਂ ਦੇਣ ਦੇ ਯੋਗ ਲਾਇਕ ਹੈ, ਉਸ ਹਰੀ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਤਨ ਵੀ, ਸਾਡਾ ਸਰੀਰ ਤੇ ਮਨ ਜਿਹੜਾ ਸੰਕਲਪੋ ਵਿਕਲਪੋ ਹੀ ਮਨਾ, ਇਹ ਤਨ ਤੇ ਮਨ ਦੋਵੇਂ ਹੀ ਸੁਭ ਗੁਣਾਂ ਦੇ ਸੰਯੋਗਿਤ ਹੋ ਕੇ ਹਰੀਆਂ ਭਰੀਆਂ ਹੋ ਜਾਂਦੇ ਹਨ। ਜਿਹੜਾ ਬਜੋਗ ਵਿਛੋੜੇ ਦਾ ਦੁੱਖ ਹੈ, ਪਰਮਾਤਮਾ ਤੋਂ ਵਿਛੜਿਆ ਪਿਆ ਜੀਵ ਹੰਗਤਾ ਕਰਕੇ, ਇਹ ਸਿਮਰਨ ਕਰਨ ਦੇ ਨਾਲ ਹੰਗਤਾ ਮਿਟ ਜਾਂਦੀ। ਜਦੋਂ ਹੰਗਤਾ ਚੁੱਕੀ ਜਾਂਦੀ, ਸਾਰੀ ਜਗ੍ਹਾ ਪਰਮਾਤਮਾ ਦਿਸਦਾ ਹੈ, ਇਉਂ ਬਜੋਗ ਵਿਛੋੜੇ ਦਾ ਦੁੱਖ ਵੀ ਲਹਿ ਜਾਂਦਾ। ਪੂਰਨ ਸਾਧੂਆਂ ਦੀ, ਗੁਰੂ ਦੀ ਸੰਗਤ ਦੇ ਵਿੱਚ ਆ ਕੇ ਹਰੀ ਪਰਮਾਤਮਾ ਦੇ ਨਾਮ ਨੂੰ ਰਮਹੇ ਤੂੰ ਉਚਾਰਨ ਕਰਿਆ ਕਰ। ਜਿੰਨੇ ਵੀ ਸਾਰੇ ਰੋਗ ਨੇ, ਸਾਰੇ ਰੋਗਾਂ ਦਾ ਮੁੱਢ ਹੈ ਹਉਮੈ ਦੀਰਗ ਰੋਗ ਹੈ, ਹਉਮੈ ਦਾ, ਹੰਗਤਾ ਦਾ ਰੋਗ, ਇਹ ਸਾਰਾ ਦਿਨ ਸੇ ਨਾਸ ਹੋ ਜਾਵੇਗਾ, ਕੱਟਿਆ ਜਾਵੇਗਾ, ਤੇ ਫਿਰ ਪਰਮਾਤਮਾ ਵਾਹਿਗੁਰੂ ਦੀ ਵਿਜਤੇਰੀ ਅਭੇਦਤਾ ਬਣ ਜਾਵੇਗੀ, ਉਹ ਬ੍ਰਹਮ ਗਿਆਨ ਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ, ਫਿਰ ਆਨੰਦ ਬਣੇਗਾ ਜ਼ਿੰਦਗੀ ਦਾ। ਇਹ ਪੰਜਵੀਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਪਾਵਨ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਆਪਾਂ ਸਮੁੱਚੀਆਂ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਦੇ ਲਾਲਾ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਧੰਨ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦਾ ਪ੍ਰਸੰਗ ਸਾਂਝਾ ਕੀਤਾ। ਗੁਰਬਾਣੀ ਦੀ ਕਥਾ ਕਰਦਿਆਂ ਇਤਿਹਾਸ ਆਪ ਜੀ ਨੂੰ ਸ੍ਰਵਣ ਕਰਵਾਉਂਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ।